ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਸਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸ੍ਰੀ ਵਾਹਿਗੁਰੂ।
ਦੇਸ਼ ਵਿਦੇਸ਼ ਤੋਂ ਹਰਮਨ ਰੇਡੀਓ ਦੇ ਵਿਹੜੇ ਵਿੱਚ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਜੋ ਅੰਮ੍ਰਿਤ ਵੇਲੇ ਤੋਂ ਗਾਵੋ ਸੱਚੀ ਬਾਣੀ ਪ੍ਰੋਗਰਾਮ ਦੇ ਅੰਮ੍ਰਿਤਮਈ ਬੋਲਾਂ ਦਾ ਆਨੰਦ ਮਾਣ ਰਹੇ ਨੇ, ਗੁਰਬਾਣੀ ਕੀਰਤਨ ਸਰਵਣ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਜੀਉ ਆਇਆ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਸ ਕਰਦੇ ਹਾਂ ਕਿ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜ ਬੈਠੇ ਹੋ, ਰਾਬਤਾ ਬਣਾਈ ਬੈਠੇ ਹੋ ਆਵਾਜ਼ ਦੀਆਂ ਤਰੰਗਾਂ ਰਾਹੀਂ, ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਮਿਹਰ ਨਦਰ ਰਜ਼ਾ ਹੁਕਮ ਇਸ ਨੂੰ ਕੋਈ ਵੀ ਨਾਂ ਦੇ ਲਈਏ, ਉਸ ਵਿੱਚ ਰਹਿ ਕੇ ਤੁਸੀਂ ਆਪਣੇ ਇਸ ਮਨੁੱਖਾ ਜਨਮ ਦਾ ਲਾਹਾ ਖੱਟ ਰਹੇ ਹੋ। ਸੋ ਵੀਕਐਂਡ ਹੈ ਜੀ, ਤੇ ਵੀਕਐਂਡ ਤੇ ਆਪਾਂ ਕਥਾ ਵਿਚਾਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ। ਸਤਿਗੁਰਾਂ ਦੀ ਕਿਰਪਾ ਹੋ ਰਹੀ ਹੈ। ਆਸਾ ਦੀ ਵਾਰ ਦੀ 12ਵੀਂ ਪੌੜੀ ਦੇ ਨਾਲ ਸੰਬੰਧਿਤ ਸਲੋਕਾਂ ਨੂੰ ਅੱਜ ਵਿਚਾਰਨ ਜਾ ਰਹੇ ਹਾਂ ਤੇ ਇੱਕ ਘੰਟਾ ਗੁਰਬਾਣੀ ਦੇ ਸਮੁੰਦਰ ਵਿੱਚ ਆਓ, ਮੰਚਿਤ ਹੋ ਕੇ ਟੁੱਬੀ ਲਗਾਈਏ ਤੇ ਆਵਾਜ਼ ਦੀਆਂ ਲਹਿਰਾਂ ਦੇ ਉਸ ਪਾਰ ਤੁਸੀਂ, ਇੱਧਰ ਮੈਂ ਤੁਹਾਡਾ ਵੀਰ ਦਲਜੀਤ ਸਿੰਘ ਤੇ ਮੇਰੇ ਨਾਲ ਅਮਨਦੀਪ ਸਿੰਘ ਸਿੱਧੂ ਹੋਣੀ ਸਾਥ ਦੇਣਗੇ। ਇਸ ਪ੍ਰੋਗਰਾਮ ਵਿੱਚ ਮੈਂ ਉਹਨਾਂ ਨੂੰ ਸੱਦਾ ਦੇਣਾ ਹੈ। ਅਮਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਫਤਿਹ ਤੁਹਾਡੀ ਮਨਜ਼ੂਰ ਹੈ ਜੀ, ਇਹ ਸਰੋਤਿਆਂ ਤੱਕ ਵੀ ਪਹੁੰਚੀ ਹੈ। ਪਿਛਲੇ ਦਿਨਾਂ ਤੋਂ ਕਾਫੀ ਸੋਹਣਾ ਰੁਝਾਨ ਮਿਲਿਆ ਹੈ ਸਰੋਤਿਆਂ ਵੱਲੋਂ, ਬੜੇ ਸੋਹਣੇ ਲਫ਼ਜ਼ਾਂ ਵਿੱਚ ਗੁਰਬਾਣੀ ਦੇ ਇਸ ਕਥਾ ਵਿਚਾਰ ਪ੍ਰੋਗਰਾਮ ਨੂੰ ਸਲਾਹਿਆ ਜਾ ਰਿਹਾ ਹੈ। ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਕਿ ਤੁਸੀਂ ਇਹ ਕਹਿ ਲਓ ਸਲਾਹੋ ਹੀ ਨਾ, ਸਾਨੂੰ ਸਾਡੇ ਤਰੁੱਟੀਆਂ ਵੀ ਦੱਸਿਓ ਤਾਂ ਕਿ ਅਸੀਂ ਅੱਗੇ ਵਿੱਚ ਚਿੱਤਾ ਸੁਧਾਰ ਸਾਡੇ ਵਿੱਚ ਆ ਸਕੇ ਜੀ। ਅਮਨਦੀਪ
ਜੀ ਬਿਲਕੁਲ ਜੀ, ਔਰ ਇਹ ਬਾਰ ਬਾਰ ਬੇਨਤੀ ਕਰਦੇ ਹਾਂ ਕਿ ਅਕਸਰ ਗੁਰਬਾਣੀ ਪੜ੍ਹਦੇ ਹਾਂ ਉਚਾਰਦੇ ਹਾਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਉਸ ਦੇ ਅਸੀਂ ਪਹਿਲਾਂ ਹੀ ਮਾਫ਼ੀ ਦੇ ਹੱਕਦਾਰ ਹਾਂ। ਔਰ ਇੱਕ ਕਈ ਵਾਰੀ ਕੁਛ ਪੰਕਤੀਆਂ ਦੇ ਅਧਿਐਨ ਬਹੁਤ ਡੂੰਘੇ ਸਾਨੂੰ ਕਰਨੇ ਪੈ ਰਹੇ ਨੇ ਕਿਉਂਕਿ ਉਹ ਰਵਾਇਤੀ ਟੀਕਾਕਾਰਾਂ ਦੇ ਹਿਸਾਬ ਨਾਲ ਦਰੁਸਤ ਨਹੀਂ ਲੱਗ ਰਹੀਆਂ। ਸੋ ਕੋਸ਼ਿਸ਼ ਹੈ ਕਿ ਇੱਕ ਹੋਰ ਪੁਆਇੰਟ ਆਫ ਵਿਊ ਦੇ ਨਾਲ ਵੀ ਕੁਛ ਪੰਕਤੀਆਂ ਨੂੰ ਪੇਸ਼ ਕੀਤਾ ਜਾਵੇਗਾ। ਇਹਨਾਂ ਅੱਜ ਦੀ ਪੌੜੀ ਦੇ ਵਿੱਚ ਵੀ ਦੋ ਨੁਕਤੇ ਜਿਹੜੇ ਨੇ ਉਹ ਰਵਾਇਤੀ ਕਥਾਕਾਰਾਂ ਤੋਂ ਹਟ ਕੇ ਪੇਸ਼ ਹੋਣਗੇ ਜੀ। ਸੋ ਮੈਨੂੰ ਲੱਗਦਾ ਕਿ ਹਾਂਜੀ ਅਸੀਂ ਇਸ ਪੌੜੀ ਦੇ ਬਾਰੇ ਥੋੜਾ ਜ਼ਿਕਰ ਕਰੀਏ। ਪਹਿਲਾਂ ਤਾਂ ਦਲਜੀਤ ਸਿੰਘ ਜੀ ਬਣਤਰ ਦੇ ਬਾਰੇ ਥੋੜਾ ਜਿਹਾ ਵਿਸਤਾਰ ਸਹਿਤ ਸਾਡੇ ਸਰੋਤਿਆਂ ਨੂੰ ਦੱਸੋ ਕਿ ਸਲੋਕ ਕਿਸ ਬਣਤਰ ਦੇ ਵਿੱਚ ਨੇ।
ਮੇਰੇ ਖਿਆਲ ਵਿੱਚ ਅਮਨਦੀਪ ਇਹ ਜੋ ਪੌੜੀ ਹੈ ਤੇ ਇਹਦੇ ਵਿੱਚ ਜੋ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਦੋ ਸਲੋਕ ਹੈ। ਜਿਹੜਾ ਪਹਿਲਾ ਸਲੋਕ ਹੈ ਨਾ ਉਹ ਵੈਸੇ ਪੂਰੀ ਆਸਾ ਦੀ ਵਾਰ ਵਿੱਚ ਇੱਕ ਰਹਾਓ ਦਾ ਬੰਦ, ਰਹਾਓ ਦਾ ਮੀਨਿੰਗ ਸਾਰੇ ਹੀ ਸਰੋਤੇ ਸਾਡੇ ਸਮਝਦੇ ਆ, ਠਹਿਰਾਓ ਇੱਥੇ ਰੁਕ ਕੇ ਸੋਚਣਾ, ਅਸੀਂ ਇਹਨੂੰ ਕੇਂਦਰੀ ਭਾਵ ਵੀ ਕਹਿ ਦਿੰਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਇਹ ਬਾਰਵੀਂ ਪੌੜੀ ਦੇ ਨਾਲ ਸੰਬੰਧਿਤ ਪਹਿਲੇ ਸਲੋਕ ਵਿੱਚ ਹੀ ਆਉਂਦਾ ਹੈ। ਇਸ ਦਾ ਭਾਵ ਇਹ ਵੀ ਕਿਹਾ ਜਾ ਸਕਦਾ ਕਿ ਜਦੋਂ ਆਪਾਂ ਇਸ ਪੂਰੀ ਪੌੜੀ ਨੂੰ ਵਿਚਾਰਾਂਗੇ ਤੇ ਇਸ ਪੰਕਤੀ ਨੂੰ ਵਾਰ ਵਾਰ ਸਾਡੇ ਲਈ ਸੋਚਣ ਦਾ ਮੌਕਾ ਵੀ ਮਿਲਣਾ ਚਾਹੀਦਾ ਤੇ ਅਸੀਂ ਸੋਚਣਾ ਵੀ ਹੈ ਤੇ ਸਮਝਣਾ ਵੀ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ
ਜੀ। ਅਮਨਦੀਪ ਜੀ ਇਸ ਦੇ ਵਿੱਚ ਸਾਰੇ ਜਾਣਦੇ ਨੇ ਕਿ ਬਾਰਵੀਂ ਪੌੜੀ ਹੈ, ਤਕਰੀਬਨ ਮੱਧ ਆ ਜਾਂਦਾ ਆ ਮੱਧ ਦੇ ਵਿੱਚ ਆ ਜਾਂਦੀ ਆਸਾ ਦੀ ਵਾਰ ਦੇ ਵਿੱਚ। ਔਰ ਮੱਧ ਦੇ ਵਿੱਚ ਇਹ ਜਿਹੜੇ ਸ਼ਲੋਕ ਨੇ ਇਹ 5 ਸ਼ਲੋਕ ਨੇ ਔਰ ਇਹਨਾਂ ਦੇ ਵਿੱਚ ਰਹਾਉ ਦੀ ਪੰਕਤੀ ਇੱਕ 'ਚ ਹੀ ਆਉਂਦੀ ਆ ਮੱਧ ਦੇ ਵਿੱਚ। ਹੁਣ ਰੌਚਕ ਗੱਲ ਜਾਂ ਇੰਟਰਸਟਿੰਗ ਗੱਲ ਇਹ ਹੈ ਕਿ ਇਸ ਸ਼ਲੋਕ ਦੇ ਵਿੱਚ ਗੁਰਕਿਰਪਾ 'ਤੇ ਜਾਣਿਆ, ਗੁਰੂ ਸਾਹਿਬ ਦੀ ਹੁਣ ਕਿਰਪਾ ਹੋਈ ਹੈ ਇੱਥੇ, ਅਤੇ ਹੁਣ ਉਹ ਕਿਰਪਾ ਤੋਂ ਬਾਅਦ ਮੱਧ ਦੇ ਵਿੱਚ ਜਾ ਕੇ ਵਾਰ ਦੇ ਵਿੱਚ ਰਹਾਉ ਦੀ ਪੰਕਤੀ ਆਉਣਾ, ਇਹ ਵੀ ਇੱਕ ਰਹੱਸ ਹੈ ਜਿਹੜਾ ਕਿ ਸਾਨੂੰ ਸਮਝਣਾ ਚਾਹੀਦਾ। ਅਤੇ ਹਰ ਸ਼ਲੋਕ ਦੇ ਮਗਰੋਂ ਇਹੀ ਆਪਾਂ ਗਾਇਨ ਕਰਨਾ ਆ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ। ਸੋ ਇੱਕੋ ਇੱਕ ਇਹੋ ਜਿਹੀ ਬਣਤਰ ਹੈ ਸ਼ਲੋਕਾਂ ਦੀ ਮੱਧ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ। ਇਸਦਾ ਵੀ ਕਾਰਨ ਹੈਗਾ ਜਿਹੜਾ ਤੁਹਾਨੂੰ ਦੱਸਿਆ ਹੈ ਕਿ ਗੁਰੂ ਕਿਰਪਾ ਹੋ ਗਈ ਆ, ਹੁਣ ਵਾਰ ਦੇ ਵਿੱਚ ਕਹਾਣੀ ਤੁਰਦੀ ਤੁਰਦੀ ਇੱਥੇ ਤੱਕ ਪਹੁੰਚ ਗਈ ਆ। ਸੋ ਕਿਉਂ ਨਾ ਆਪਾਂ ਪਹਿਲਾਂ ਦਲਜੀਤ ਸਿੰਘ ਜੀ ਇਸਦਾ ਰਵਾਇਤੀ ਪ੍ਰਾਤਨ ਕੀਰਤਨ ਸੁਣ ਲਈਏ।
ਕਿਉਂ ਨੀ, ਬਿਲਕੁਲ ਸਰਵਨ ਕਰਦੇ ਹਾਂ ਰਵਾਇਤੀ ਸਾਜਾਂ ਦੇ ਨਾਲ ਕੀਰਤਨ।
ਦੁਖਦਾਰ ਸੁਖ ਰੋਗ ਪਿਆ ਜਾਂ ਸਤਾਵ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲੱਖਿਆ, ਜਾਤ ਮੈਂ ਜੋ ਜੋਤ ਮੈਂ ਜਾਂਦਾ ਅਕਲ ਕਲਾ ਪ੍ਰਭੂਰਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਕੋ ਨਾਨਕ ਕਰਦੇ ਕੀਆਂ ਬਾਤਾਂ ਜੋਗ ਸ਼ਿਕਰਣਾ ਸੋ ਕਰ ਰਿਹਾ ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਤੇਉ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ।
ਏ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤੇ ਆਤਮਾ, ਆਤਮਾ ਬਾਸ ਦੇ ਵਿੱਚ ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨਕ ਬੱਧਾ ਮਣ ਰਹੇ ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ। ਪੜਿਆ ਹੋਏ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਏ ਜਾਂ ਕੱਲ ਕਾਲਣਾ, ਦੇਵੇ ਨਾ ਪਜਾਰੀਏ ਐਸੀ ਕਲਨ ਖੇਡੀਏ, ਜਿੱਤ ਤਰਕੇ ਗਿਆ ਹਾਰੀਏ ਪੜਿਆ ਅੱਧੇ ਉਮੀਆਂ, ਵਿਚਾਰ ਅੱਗੇ ਵਿਚਾਰੀਏ ਮੋ ਚੱਲੇ ਸੋ ਅੱਗੇ ਮਾਰੀਏ ਸਿਵਾ
ਵਾਹਿਗੁਰੂ। ਤੋ 12ਵੀਂ ਪੌੜੀ ਆਸਾ ਦੀ ਵਾਰ ਬਾਣੀ, 4 ਸਲੋਕ ਨੇ ਇਹਦੇ ਵਿੱਚ। ਦੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਹਿਲੀ ਜੋਤ ਵਿੱਚ ਪਹਿਲੇ ਜਾਮੇ ਵਿੱਚ, ਤੇ 2 ਸਲੋਕ ਜਿਹੜੇ ਨੇ ਉਹ ਦੂਸਰੇ ਜਾਮੇ ਦੇ ਨੇ। ਪੌੜੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਚਾਰੀ ਹੈ, ਕਿਉਂਕਿ ਜਦੋਂ ਸਿਰਲੇਖ ਵੀ ਇਸ ਬਾਣੀ ਦਾ ਪੜ੍ਹਦੇ ਹਾਂ ਉਹਦੇ ਵਿੱਚ ਵੀ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਇਹ ਜਿਹੜੀ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਰਚਨਾ ਹੈ ਤੇ ਸਲੋਕ ਵੀ ਉਹਨਾਂ ਦੀ ਰਚਨਾ। ਸੋ ਦੁੱਖ ਦਾਰੂ ਸੁੱਖ ਰੋਗ ਵਿਆ, ਇਸ ਗੱਲ ਨੂੰ ਇਸ ਅਵਸਥਾ ਨੂੰ ਜਦੋਂ ਆਪਾਂ ਸਮਝਣਾ ਹੋਏ ਤਾਂ ਪਿੱਛੇ ਕੁਝ ਥੋੜੇ ਦਿਨ ਪਹਿਲਾਂ ਜੋ ਆਪਾਂ ਵਿਚਾਰਨਾ ਕੀਤੀ, ਹਉਮੈ ਧੀਰਕ ਰੋਗ ਹੈ ਦਾਰੂ ਵੀ ਇਸਮਾ ਹੈ। ਗੁਰੂ ਸਾਹਿਬ ਨੇ ਹਰ ਚੀਜ਼ ਦਾ ਜਿੱਥੇ ਉਹਦਾ ਵਿਸਥਾਰ ਦਿੱਤਾ ਹੈ ਉਹਦੇ ਬਾਰੇ ਦੱਸਿਆ, ਉਹਦਾ ਉਹਦਾ ਇਲਾਜ ਵੀ ਦੱਸਿਆ ਹੈ। ਤੇ ਰਾਗ ਸਾਰੰਗ ਵਿੱਚ ਅਮਨਦੀਪ ਗੁਰੂ ਸਾਹਿਬ ਨੇ ਬੜਾ ਸੋਹਣਾ ਇੱਕ ਸ਼ਬਦ ਉਚਾਰਿਆ, ਦੁੱਖ ਵਿੱਚ ਜੰਮਣ ਮਰਨ ਦੁੱਖ ਵਰਤਣ, ਦੁੱਖ ਵਰਤਣ ਸੰਸਾਰ ਦੁੱਖ ਦੁੱਖ ਅੱਗੇ ਰੱਖੀ ਹੈ ਪੜ ਪੜ ਕਰੇ ਪੁਕਾਰ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਸਿਓ ਕੋਏ, ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ, ਨਾਨਕ ਸਿਫਤੀ ਰੱਤਿਆ ਮਨ ਤਨ ਹਰਿਆ ਹੋਏ, ਦੁੱਖ ਕੀਆਂ ਅੱਗੀ ਮਾਰੀਐ ਭਰ ਦੁੱਖ ਦਾਰੂ ਹੋਏ। ਪਰ ਇਹ ਜਿਹੜਾ ਦੁੱਖ ਹੈ ਆਪ ਹੀ ਦਾਰੂ ਬਣਦਾ ਹੈ। ਤੇ ਜਦੋਂ ਇਸ ਸਲੋਕ ਨੂੰ ਆਪਾਂ ਵਿਚਾਰਨਾ ਹੈ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਇਸ ਦਾ ਕੇਂਦਰੀ ਭਾਵ ਆਪਾਂ ਇੱਕ ਵਾਰੀ ਜ਼ਰੂਰ ਸਮਝ ਲਈਏ। ਅਮਨਦੀਪ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਰਹਾਓ, ਇਹਦੇ ਬਾਰੇ ਇੱਕ ਵਾਰੀ ਆਪਾਂ ਵਿਸਤਾਰ ਨਾਲ ਜਾਣ ਲਈਏ
ਜੀ। ਉਹ ਇਸ ਪੌੜੀ ਤੋਂ ਜਿਹੜੀ ਪਹਿਲੀਆਂ ਆਖਰੀ ਪੰਕਤੀਆਂ ਨੇ ਦੋ ਗੁਰ ਕਿਰਪਾ ਤੇ ਜਾਣਿਆ। ਹੁਣ ਉਦੋਂ ਗੁਰੂ ਦੀ ਕਿਰਪਾ ਹੋ ਗਈ ਜਦੋਂ ਪਰਮਾਤਮਾ ਨੂੰ ਜਾਣਿਆ ਤਾਂ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ ਤੇ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਹੈ ਕਿ ਸਹਿਜੇ ਹੀ ਸੱਚ ਸਮਾਇਆ ਤੇ ਸਹਿਜੇ ਹੀ ਸੱਚ ਦੇ ਵਿੱਚ ਸਮਾਇਆ ਤੇ ਜਦੋਂ ਸੱਚ ਦੇ ਵਿੱਚ ਸਮਾ ਗਿਆ, ਸੱਚ ਦੀ ਸਮਝ ਆ ਗਈ ਉਸਨੂੰ, ਤੇ ਫਿਰ ਉਹ ਇਸ ਕੁਦਰਤ ਨੂੰ ਦੇਖ ਕੇ, ਆਲਾ ਦੁਆਲਾ ਦੇਖ ਕੇ ਹੀ ਮਨ ਜਿਹੜਾ ਚਾਉ ਦੇ ਨਾਲ ਭਰ ਗਿਆ ਕਿ ਬਲਿਹਾਰੀ ਕੁਦਰਤ ਵਸਿਆ, ਕਿ ਉਸਨੂੰ ਕਣ ਕਣ ਦੇ ਵਿੱਚੋਂ, ਦਰਖਤ ਦੇ ਵਿੱਚੋਂ, ਪਾਣੀ ਦੇ ਵਿੱਚੋਂ, ਹਵਾ ਦੇ ਵਿੱਚੋਂ, ਜੀਆਂ ਦੇ ਵਿੱਚੋਂ ਉਹ ਨਜ਼ਰ ਆਉਣ ਲੱਗ ਗਿਆ ਜਿਹੜਾ ਕਿ ਪਹਿਲਾਂ ਨਹੀਂ ਸੀ ਆਉਂਦਾ। ਸੋ ਕਹਿੰਦੇ ਨੇ ਕਿ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਜਿੱਥੇ ਸਹਿਜੇ ਹੀ ਸੱਚ ਸਮਾ ਗਿਆ ਤੇ ਉਸਨੂੰ ਫਿਰ ਇਹ ਸਮਝ ਆ ਜਾਂਦੀ ਆ ਵੀ ਉਹ ਤਾਂ ਕੁਦਰਤ ਦੇ ਵਿੱਚ ਹੀ ਵਸਿਆ ਹੋਇਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਤੇ ਫਿਰ ਉਹ ਦੇਖਦਾ ਹੈ ਕਿ ਪੱਤੇ ਦੇ ਵਿੱਚ ਵੀ ਉਹੀ ਆ, ਚਿੜੀ ਦੇ ਵਿੱਚ ਵੀ ਉਹੀ ਆ, ਜਾਨਵਰ ਦੇ ਵਿੱਚ ਵੀ ਉਹੀ ਆ, ਦਰਖਤ ਦੇ ਵਿੱਚ ਵੀ, ਬੰਦੇ ਦੇ ਵਿੱਚ, ਹਰ ਤੱਤ ਦੇ ਵਿੱਚ ਉਹ ਹੈ, ਤੇਰਾ ਅੰਤ ਨਾ ਜਾਈ ਲੱਖਿਆ। ਸੋ ਉਸ ਵੇਲੇ ਉਹ ਸਮਝ ਆਉਂਦੀ ਹੈ। ਇਹੀ ਜਿਹੜੇ ਕੇਂਦਰੀ ਭਾਵ ਹੈ ਹਰ ਸਲੋਕ ਦੇ ਬਾਅਦ ਅਸੀਂ ਯਾਦ ਕਰਨਾ ਕਿ ਇੱਕ ਇੱਕ ਸਹਿਜ ਦੇ ਵਿੱਚ ਸਮਾਇਆ ਹੋਇਆ ਗੁਰਮੁਖ ਹੁਣ ਕਹਿ ਰਿਹਾ ਕਿ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਜੇ ਕੋਈ ਦੁੱਖ ਵਿੱਚ ਹੈ ਤਾਂ ਦੁੱਖ ਦਵਾਈ ਵਾਂਗ ਕੰਮ ਕਰਦਾ ਹੈ, ਉਸਨੂੰ ਇੱਦਾਂ ਲੈਣਾ ਚਾਹੀਦਾ ਵੀ ਉਸਨੂੰ ਦਵਾਈ ਦੇ ਵਿੱਚ ਬਦਲ ਲੈਣਾ ਚਾਹੀਦਾ ਉਹਨੂੰ। ਜੇ ਸੁੱਖ ਵਿੱਚ ਹੈ ਤਾਂ ਸਮਝੋ ਰੋਗ ਹੈ, ਕਿਉਂਕਿ ਜਿੱਥੇ ਸੁੱਖ ਆਰਾਮ ਹੁੰਦਾ ਆ ਉੱਥੇ ਪਰਮਾਤਮਾ ਮਨੁੱਖ ਭੁੱਲ ਜਾਂਦਾ ਹੈ, ਪਰਮਾਤਮਾ ਨੂੰ ਮਨੁੱਖ ਭੁੱਲ ਜਾਂਦਾ ਹੈ।
ਤੇ ਗੁਰੂ ਸਾਹਿਬ ਨੇ ਕਿਹਾ ਭੋਗੰ ਤਾਂ ਰੋਗੰ, ਮਤਲਬ ਜਿਉਂ ਜਿਉਂ ਅਸੀਂ ਦੁਨੀਆਂ ਦੇ ਸੁੱਖ ਮਾਣਦੇ ਹਾਂ ਭੋਗ ਦਾ ਮਤਲਬ ਸੁੱਖ ਹੈ, ਤੇ ਤਿਉਂ ਤਿਉਂ ਰੋਗੀ ਹੁੰਦੇ ਜਾਂਦੇ ਹਾਂ। ਜੀ
ਜੀ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਏ, ਤੇ ਜਿਹੜਾ ਦੁੱਖ ਹੈ ਉਹ ਦਾਰੂ ਬਣ ਜਾਂਦੀ ਆ ਉਸ ਵੇਲੇ, ਤੇ ਜਿਹੜਾ ਸੁੱਖ ਹੈ ਉਹਨੂੰ ਰੋਗ ਲੱਗਣ ਲੱਗ ਜਾਂਦਾ, ਕਿਉਂਕਿ ਰੋਗ ਦੇ ਵਿੱਚ ਕਹਿੰਦੇ ਕਿ ਜਾਂ ਸੁੱਖ ਤਾਮ ਨਾ ਹੋਏ। ਜਦੋਂ ਸੁੱਖ ਹੁੰਦਾ ਹੈ ਨਾ ਤਾਂ ਉਹ ਜਿਹੜੀ ਉਸਨੂੰ ਧਿਆਉਣ ਦੀ ਤਮਾ ਨਹੀਂ ਰਹਿ ਜਾਂਦੀ, ਫਿਰ ਇੱਛਾ ਨਹੀਂ ਰਹਿੰਦੀ ਸੁੱਖ ਦੇ ਵੇਲੇ। ਉਹਦਾ ਇਹ ਹੈ ਕਿ ਮੈਂ ਆਹ ਫਿਲਮ ਵੀ ਦੇਖ ਲਾਂ, ਮੈਂ ਹੁਣ ਉੱਥੇ ਵੀ ਜਾਇਆ ਵਾਂ, ਮੈਂ ਆਹ ਵੀ ਕੱਪੜੇ ਪਾ ਲਾਂ, ਮੈਂ ਉਹ ਵੀ ਕਰ ਲਾਂ। ਪਰਮਾਤਮਾ ਦਾ ਨਾਮ ਧਿਆਉਣ ਦੇ ਲਈ ਉਸਦੇ ਅੰਦਰ ਇੱਛਾ, ਤਮਾ ਦਾ ਮਤਲਬ, ਤਾਮ ਦਾ ਮਤਲਬ ਹੈ ਇੱਛਾ, ਨਹੀਂ ਹੁੰਦੀ। ਸੋ ਉਹ ਇੱਕ ਤਰ੍ਹਾਂ ਨਾਲ ਰੋਗ ਬਣ ਜਾਂਦਾ ਆ ਸੁੱਖ। ਕਹਿੰਦੇ ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਵੇ। ਤੂੰ ਹੀ ਤਾਂ ਕਰਤਾ ਪੁਰਖ ਹੈ, ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ। ਹੁਣ ਇਹ ਇਹ ਹਾਲਾਤ ਬਣ ਗਏ ਜਦੋਂ ਸਹਿਜੇ ਹੀ ਸੱਚ ਸਮਾ ਜਾਂਦਾ ਆ ਗੁਰਮੁਖ, ਉਹਦੇ ਅੰਦਰ ਪ੍ਰਗਟ ਹੋ ਜਾਂਦਾ ਗੁਰ ਕਿਰਪਾ, ਤੇ ਉਹ ਕਹਿੰਦਾ ਵੀ ਤੂੰ ਹੀ ਤਾਂ ਕਰਤਾ ਪੁਰਖ ਹੈ, ਤੂੰ ਹੀ ਤਾਂ ਕਰ ਰਿਹਾ, ਮੇਤੇ ਤਾਂ ਕੁਛ ਵੀ ਨਹੀਂ ਹੁੰਦਾ। ਮੈਂ ਜਿਹੜਾ ਕਹੀ ਜਾਂਦਾ ਸੀ ਮੈਂ ਆਹ ਕਰ ਰਿਹਾ, ਮੈਂ ਉਹ ਕਰ ਰਿਹਾ, ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ। ਜੇ ਕਹਿੰਦੇ ਮੈਂ ਕਰਨਾ ਵੀ ਚਾਹਵਾਂ, ਜੇ ਜਾਂ ਹੋ ਕਰੀ ਨਾ ਹੋਏ, ਜੇ ਮੈਂ ਕੁਛ ਕਰਨਾ ਵੀ ਚਾਹਵਾਂ ਤਾਂ ਵੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ, ਕਿਉਂਕਿ ਤੂੰ ਹੀ ਕਰਨ ਕਰਾਵਣਹਾਰ ਹੈ। ਫਿਰ ਕਹਿੰਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਮੈਨੂੰ ਹੁਣ ਸਮਝ ਆ ਗਈ ਹੈ ਕਿ ਸਾਰੀ ਕੁਦਰਤ ਦੇ ਵਿੱਚ ਤੂੰ ਹੀ ਵਸਿਆ ਹੋਇਆ। ਕਿਆ ਖੂਬਸੂਰਤ ਸਹਿਜ ਦੀ ਅਵਸਥਾ ਨੂੰ ਵਿਸਥਾਰ ਸਹਿਤ ਦਿੱਤਾ ਕਿ ਉਹ ਹੁਣ ਜਿਹੜੀ ਦੁੱਖ ਹੈ ਉਹ ਦਾਰੂ ਬਣ ਗਈ ਹੈ, ਸੁੱਖ ਮੈਨੂੰ ਜਿਹੜੇ ਰੋਗ ਲੱਗਣ ਲੱਗ ਪਏ ਨੇ। ਅਗਲੇ ਜਿਹੜੇ ਦੂਸਰਾ ਸਲੋਕ ਹੈ ਜੀ, ਉਹ ਹੈਗਾ ਜੀ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਕਹਿੰਦੇ ਜੇ ਕੋਈ ਦੁੱਖ ਵਿੱਚ ਹੈ ਤਾਂ ਉਹ ਦੁੱਖ ਦਵਾਈ ਵਾਂਗਰ ਪਹਿਲਾਂ ਕੰਮ ਕਰਦਾ ਹੈ ਨਾ, ਤੇ ਉਹ ਇੱਕ ਇਹ ਵੱਖਰਾ ਭਾਵ ਸੀ। ਹੁਣ ਕਹਿੰਦੇ ਨੇ ਕਿ ਹਰ ਜਾਤ ਦੇ ਵਿੱਚ ਤੇਰੀ ਜੋਤ ਹੈ ਤੇ ਤੂੰ ਉਸ ਜੋਤ ਦੇ ਅੰਦਰ ਹੈ। ਜਾਤ ਦਾ ਮਤਲਬ ਹੈ ਕਿ ਹਰ ਵੰਨਗੀ ਦੇ ਵਿੱਚ ਤੇਰੀ ਜੋਤ ਹੈ, ਕਿਉਂਕਿ ਹੁਣ ਗੁਰਕਿਰਪਾ ਤੇ ਜਾਣ ਲਿਆ, ਸਹਿਜ ਦੇ ਵਿੱਚ ਸਮਾ ਗਿਆ, ਤੇ ਉਸਨੂੰ ਹਰ ਜਾਤ, ਮਨੁੱਖੀ ਜਾਤ ਰੱਖ ਲਓ ਜਾਂ ਪਸ਼ੂਆਂ ਦੇ ਕਿਸੇ ਵੀ ਤਰ੍ਹਾਂ ਦੀ ਵੰਨਗੀ ਆ, ਉਹਦੇ ਵਿੱਚ ਉਸਨੂੰ ਇਹ ਦਿਖਾਈ ਦੇਣ ਲੱਗ ਗਿਆ ਕਿ ਉਹਦੇ ਵਿੱਚ ਜੋਤ ਹੈ, ਇੱਕ ਜੋਤ ਹੈ, ਔਰ ਜੋਤ ਮੈਂ ਜਾਤਾ, ਉਹ ਜਿਹੜੀ ਜੋਤ ਹੈ ਉਹ ਤੇਰੀ ਜੋਤ ਹੈ, ਤੂੰ ਅਕਲ ਕਲਾ ਭਰਪੂਰ ਰਿਹਾ, ਤੂੰ ਅਕਲ ਭਾਵ ਇਹਨਾਂ ਦੇ ਵਿੱਚ ਸਥਿਰ ਹੈ, ਤੂੰ ਮੂਵ ਨਹੀਂ ਕਰ। ਕਲ ਦਾ ਮਤਲਬ ਹੁੰਦਾ ਆ ਕਲਾ, ਮਤਲਬ ਮੂਵ ਕਰਨਾ, ਫਲੋ ਕਰਨਾ। ਅਕਲ ਦਾ ਮਤਲਬ ਹੁੰਦਾ ਵੀ ਤੂੰ ਉਹਨਾਂ ਦੇ ਵਿੱਚ ਰਹਿ ਕੇ ਵੀ ਤੂੰ ਸਟੇਬਲ ਹੈ, ਤੂੰ ਅਕਲ ਟਿਕਿਆ ਹੋਇਆ, ਤੂੰ ਅਕਲ ਭਾਵ ਸਥਿਰ ਹੈ ਪਰ ਫਿਰ ਵੀ ਬੇਅੰਤ ਤਰੀਕਿਆਂ ਨਾਲ ਫੈਲਿਆ ਹੋਇਆ। ਅਕਲ ਕਲਾ ਭਰਪੂਰ ਰਿਹਾ, ਤੂੰ ਸਟੇਬਲ ਹੋ ਕੇ, ਸਥਿਰ ਹੋ ਕੇ ਵੀ ਤੇਰੀ ਜਿਹੜੀ ਕਲਾ ਆ ਉਹ ਬੇਅੰਤ ਤਰੀਕਿਆਂ ਦੇ ਨਾਲ ਫੈਲੀ ਹੋਈ ਆ। ਇਹ ਸਹਿਜ ਦੀ ਅਵਸਥਾ ਦੀਆਂ ਗੱਲਾਂ ਨੇ, ਉਦੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਬੰਦੇ ਨੂੰ ਸਹਿਜ ਆ ਜਾਂਦਾ ਆ।
ਜਿਵੇਂ ਅਮਨਦੀਪ ਆਪਾਂ ਜਦੋਂ ਪਿਛਲੀ ਪੌੜੀ ਨੂੰ ਵਿਚਾਰ ਰਹੇ ਸੀ, ਉਦੋਂ ਵੀ ਅੰਤ ਵਿੱਚ ਜਦੋਂ ਆਪਾਂ ਜਪਜੀ ਸਾਹਿਬ ਦੀਆਂ ਉਹ ਪੰਕਤੀਆਂ ਪੜ੍ਹੀਆਂ, ਕੁਦਰਤ ਕਵਨ ਕਹਾਂ ਵਿਚਾਰ, ਬੜੀ ਵਸਮਾਤਕ ਜੀ ਉਸ ਵੇਲੇ ਕਹਿ ਲੋ ਅਵਸਥਾ ਬਣ ਜਾਂਦੀ ਆ ਮਨੁੱਖ ਦੀ। ਉਸ ਅਵਸਥਾ ਵਿੱਚ ਉਹ ਦੂਰ ਦੂਰ ਤੱਕ ਦੇਖਦਾ, ਜਿੱਥੇ ਤੱਕ ਵੀ ਨਜ਼ਰ ਜਾਂਦੀ ਆ, ਅੰਦਰਲੀ ਨਜ਼ਰ, ਬਾਹਰ ਦੀ ਨਜ਼ਰ ਦੀ ਮੈਂ ਗੱਲ ਨਹੀਂ ਕਰ ਰਿਹਾ,
ਦ੍ਰਿਬ ਦ੍ਰਿਸ਼ਟੀ ਜਿਹੜੀ ਆ, ਦਿਬ ਦ੍ਰਿਸ਼ਟੀ, ਅੰਦਰ ਵਾਲੀ ਦ੍ਰਿਸ਼ਟੀ,
ਉਹ ਇਉਂ ਜਾਪਦਾ ਕਿ ਉਹਦੇ ਸਾਰੇ ਨਜ਼ਾਰੇ ਜਿਹੜੇ ਆ ਸਾਨੂੰ ਅੰਦਰ ਹੀ ਅੰਦਰ ਦਿਸ ਰਹੇ ਆ
ਜੀ। ਕੁਛ ਸਾਡੇ ਸਰੋਤੇ ਆ, ਉਹਨਾਂ ਵਿੱਚੋਂ ਖਾਸ ਸਰੋਤੇ, ਉਹਨਾਂ ਨੇ ਪੁੱਛਿਆ ਸੀ ਕਿ ਸਹਿਜ ਦੀ ਅਵਸਥਾ ਨੂੰ ਵਿਸਥਾਰ ਸਹਿਤ ਦੱਸਿਓ, ਤੇ ਆ ਅੱਜ ਵਿਸਥਾਰ ਸਹਿਤ ਸਹਿਜ ਦੀ ਅਵਸਥਾ ਹੀ ਹੋ ਰਹੀ ਹੈ,
ਆਪੇ ਹੀ ਆ ਗਈ ਸਾਹਮਣੇ,
ਆਪਣੇ ਆਪ ਹੀ ਗੁਰੂ ਸਾਹਿਬ ਨੇ ਮੂਹਰੇ ਲੈ ਆਂਦੀ ਕਿ ਸਹਿਜ ਕੀ ਹੋ ਗਿਆ, ਸਹਿਜੇ ਹੀ ਸੱਚ ਸਮਾਏ ਦੇ ਕੀ ਲੱਛਣ ਨੇ। ਉਹ ਕਹਿੰਦੇ ਨੇ ਕਿ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰੇ, ਮੈਨੂੰ ਦਿਖਾਈ ਦੇਣ ਲੱਗ ਗਿਆ ਕਿ ਹਰ ਜਾਤ ਦੇ ਅੰਦਰ, ਜੰਤ ਦੇ ਅੰਦਰ ਤੇਰੀ ਜੋਤ ਹੈ, ਔਰ ਜੋਤ ਦੇ ਵਿੱਚ ਤੂੰ ਹੈ, ਔਰ ਤੇਰੀ ਜਿਹੜੀ ਕਲਾ ਵਰਤ ਰਹੀ ਹੈ ਬੇਅੰਤ, ਉਹਦੇ ਵਿੱਚ ਵੀ ਤੂੰ ਜਿਹੜਾ ਸਥਿਰ ਹੈ, ਸਟੇਬਲ ਹੈ, ਹਿੱਲ ਨਹੀਂ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਤੂੰ ਹੀ ਕਹਿੰਦੇ ਸੱਚਾ ਮਾਲਕ ਹੈ, ਤੇਰੀ ਹੀ ਸਿਫਤ ਨਾਲ ਤੂੰ ਆਪ ਮੰਨਦਾ, ਤੇਰੀ ਸਿਫਤ ਕਰਨੀ ਪੈਂਦੀ ਹੈ, ਤੇ ਤੇਰੀ ਸਿਫਤ ਕਰਨੀ ਹੀ ਸੁਚੱਜੀ ਆ, ਤੇ ਜਿਨ ਕੀਤੀ, ਜਿਸਨੇ ਇਹ ਸਿਫਤ ਤੇਰੀ ਕੀਤੀ ਆ, ਉਹੀ ਪਾਰ ਹੁੰਦਾ ਆ। ਕਹਿੰਦੇ ਕਹੋ ਨਾਨਕ ਕਰਤੇ ਕੀ, ਕਰਤੇ ਕਿਆ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ,
ਜੋ ਕਿਛ ਕਰਨਾ
ਸੋ ਕਰ ਰਿਹਾ। ਸੋ ਕਰਤੇ ਦੀਆਂ ਕਹਾਣੀਆਂ ਜਾਂ ਬਾਤਾਂ ਕੀ ਕਰਨੀਆਂ, ਮਤਲਬ ਉਹ ਬਾਤਾਂ ਦੇ ਵਿੱਚ ਨੀ ਉਹਨੂੰ, ਮਤਲਬ ਕੀ ਉਹਦੀਆਂ, ਉਹ ਅਨਲਿਮਿਟਿਡ ਨੇ ਜੋ ਕੁਛ ਉਹ ਕਰ ਰਿਹਾ ਆ, ਕਿਉਂਕਿ ਜੋ ਕੁਛ ਵੀ ਕਰ ਰਿਹਾ ਆ ਉਹ ਆਪ ਹੀ ਕਰ ਰਿਹਾ। ਸੋ ਉਹਨਾਂ ਨੂੰ ਬਾਤਾਂ ਜਾਂ ਕਹਾਣੀਆਂ ਦੇ ਵਿੱਚ ਵੀ ਨਹੀਂ ਬੰਨਿਆ ਜਾ ਸਕਦਾ, ਜਾਂ ਉਹਦੀਆਂ ਬੇਅੰਤ ਬਾਤਾਂ ਤੇ ਕਹਾਣੀਆਂ ਹੋ ਸਕਦੀਆਂ, ਦੋਨਾਂ ਤਰੀਕਿਆਂ ਨੂੰ ਇਸ ਨੂੰ ਲਿਆ ਜਾ ਸਕਦਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਕਿਆ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਕਰਤੇ ਨੂੰ ਇੱਕ ਛੋਟੀ ਜਿਹੀ ਕਹਿੰਦੇ ਨੇ ਕਿ ਕਥਨਾ ਕਰੜਾ ਸਾਰ, ਮਤਲਬ ਇੱਕ ਸਮਰੀ ਨਹੀਂ ਕੀਤੀ ਜਾ ਸਕਦੀ ਕਰਤੇ ਪੁਰਖ ਦੀ, ਬਾਤ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਉਹ ਕਰੇ ਹੀ ਸਾਰਾ ਕੁਛ ਹੋ ਰਿਹਾ। ਸੋ ਕਿੰਨਾ ਕੁ ਤੁਸੀਂ ਉਹਦੇ ਬਾਰੇ ਲਿਖ ਲਓਗੇ, ਕਿੰਨੀ ਕੁ ਵਿਆਖਿਆ ਕਰ ਲਓਗੇ। ਸੋ ਬੜਾ ਹੀ ਸਹਿਜ ਦੀ ਅਵਸਥਾ ਦਾ ਵਿਸਥਾਰ ਸਹਿਤ ਇਹਦੇ ਵਿੱਚ, ਸਲੋਕ ਦੇ ਵਿੱਚ ਦੱਸਿਆ। ਤੇ ਹੁਣ
ਜਿੰਨੀ ਕੁ ਮਤ ਕਿਸੇ ਨੂੰ ਅਮਨ ਦੀ ਮਿਲੀ ਹੋਈ ਆ, ਓਨਾ ਕੀ ਉਹ ਉਹਦੇ ਗੁਣ ਗਾ ਲੈਂਦਾ। ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਕਮ ਚਾਰ। ਜੇ ਕਿਸੇ ਨੂੰ ਥੋੜੀ ਜਿਹੀ ਪਾਵਰ ਮਿਲ ਗਈ, ਉਹ ਗੁਣ ਗਾਉਂਦਾ ਕਿ ਪਰਮਾਤਮਾ ਪਾਵਰ ਦੇਣ ਵਾਲਾ ਹੈ। ਕਿਸੇ ਨੂੰ ਬਾਲ ਬੱਚੇ ਮਿਲ ਗਏ, ਉਹ ਕਹਿੰਦਾ ਬਾਲ ਬੱਚੇ ਦੇਣ ਵਾਲਾ ਹੈ। ਬਸ ਉਹਨੇ ਕੀ ਗੁਣ ਗਾ ਲੈਂਦਾ ਹੈ, ਪਰ ਉਹਦੀ ਜਿਹੜੀ ਕਹੋ ਨਾਨਕ ਕਰਤੇ ਕੀਆਂ ਬਾਤਾਂ, ਉਹ ਬਾਤਾਂ ਦਾ ਕੋਈ ਅੰਤ ਨਹੀਂ ਹੈ, ਜੋ ਕਿਛ ਕਰਨਾ
ਸੋ
ਕਰ ਰਿਹਾ ਜੀ।
ਜਿਹੜੇ ਅਗਲੇ ਦੋ ਸ਼ਲੋਕ ਨੇ, ਦੂਜੇ ਪਾਤਸ਼ਾਹ ਦੇ ਸ਼ਲੋਕ ਨੇ ਫਿਲਹਾਲ, ਹਾਂਜੀ ਦੋ ਸ਼ਲੋਕ ਨੇ, ਤੇ ਇਹ ਬੜੇ ਇਹਨਾਂ ਦੇ ਵਿੱਚ ਬੜਾ ਡੂੰਘਾ ਸਿਧਾਂਤ ਦੂਜੇ ਪਾਤਸ਼ਾਹ ਨੇ ਦਿੱਤਾ ਆ। ਔਰ ਕਿਉਂਕਿ ਗੁਰ ਕਿਰਪਾ ਹੋਈ ਆ, ਤੇ ਗੁਰ ਕਿਰਪਾ ਦੇ ਉੱਤੇ ਪਹਿਲੇ ਪਾਤਸ਼ਾਹ ਨੇ ਤਾਂ ਉਹਦੀ ਸਹਿਜ ਅਵਸਥਾ ਦੱਸੀ ਆ, ਤੇ ਹੁਣ ਕਹਿੰਦੇ ਨੇ ਕਿ ਦੂਜੇ ਪਾਤਸ਼ਾਹ ਕਹਿੰਦੇ ਨੇ ਕਿ ਹੁਣ ਮੈਨੂੰ ਸਮਝ ਆਈ ਕਿ ਸ਼ਬਦ ਕੀ ਆ, ਜਿਹਨੂੰ ਅਸੀਂ ਕਹਿੰਦੇ ਨਾ ਸਿੱਖ ਧਰਮ ਦੇ ਵਿੱਚ ਕਿ ਸ਼ਬਦ ਗੁਰੂ ਹੈ ਸਾਡਾ। ਹੁਣ ਪਹਿਲੇ ਪਾਤਸ਼ਾਹ ਦਾ ਵੀ ਗੁਰੂ ਸ਼ਬਦ ਸੀਗਾ, ਕਿਉਂਕਿ ਉਹਨਾਂ ਨੂੰ ਜੋਗੀ ਪੁੱਛਦੇ ਨੇ ਨਾ, ਕਵਣ ਗੁਰੂ ਕਵਣ ਤੁਮ ਚੇਲਾ, ਹਨਾ, ਤੇ ਉਹ ਕਹਿੰਦੇ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਇਹ ਸ਼ਬਦ ਦੀ ਆਉਂਦੀ ਆ ਕਿ ਸ਼ਬਦ ਹੁਣ ਸਮਝ ਆਇਆ, ਜਿਹੜੀ ਗੁਰ ਕਿਰਪਾ, ਜਦੋਂ ਗੁਰ ਕਿਰਪਾ ਹੋਈ, ਪ੍ਰਗਟ ਹੋਇਆ ਉਹ ਸ਼ਬਦ ਗੁਰਮੁਖ ਦੇ ਅੰਦਰ, ਹੁਣ ਉਹਨੂੰ ਸਮਝ ਆਈ ਕਿ ਉਹ ਸ਼ਬਦ ਹੈ ਕੀ। ਸ਼ਬਦ ਦੀ ਵਿਆਖਿਆ ਹੁਣ ਇਸ ਸਲੋਕ ਦੇ ਵਿੱਚ ਆਏਗੀ ਕਿ ਉਹ ਸ਼ਬਦ ਹੈ ਕੀ ਜਿਸ ਨੂੰ ਸਿੱਖ ਨੇ ਆਪਣਾ ਗੁਰੂ ਮੰਨਣਾ ਹੈ, ਜਿਹੜਾ ਸਾਡਾ ਗੁਰੂ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਉਸ ਨਾਲ ਜੋੜ ਰਿਹਾ ਆ, ਉਹ ਹੈਗਾ ਕਹਿੰਦੇ ਨੇ ਕਿ ਯੋਗ ਸ਼ਬਦਮ, ਗਿਆਨ ਸ਼ਬਦਮ, ਵੇਦ ਸ਼ਬਦਮ, ਬ੍ਰਾਹਮਣੇ। ਹੁਣ ਇਹਦਾ ਮਤਲਬ ਇਹ ਨਹੀਂ ਲੈ ਲੈਣਾ ਚਾਹੀਦਾ ਕਿ ਜਿਹੜਾ ਸ਼ਬਦ ਹੈ ਉਹ ਯੋਗ ਹੈ, ਗਿਆਨ ਜਿਹੜਾ ਉਹ ਵੀ ਸ਼ਬਦ ਹੈ, ਵੇਦ ਉਹ ਸ਼ਬਦ, ਨਹੀਂ ਨਹੀਂ, ਉਹ ਕਹਿੰਦੇ ਨਹੀਂ, ਜੇ ਇਸ ਅਵਸਥਾ ਦੇ ਵਿੱਚ ਹੁਣ ਸ਼ਬਦ ਮੇਰੇ ਅੰਦਰ ਜਦੋਂ ਪ੍ਰਗਟ ਹੋਇਆ ਤਾਂ ਮੈਨੂੰ ਉਹਦੇ 'ਚੋਂ ਨਾਮ ਮਿਲਿਆ, ਹੁਣ ਮੈਨੂੰ ਸਮਝ ਆਉਂਦੀ ਹੈ ਵੀ ਜਿਹੜਾ ਸਾਰਾ ਯੋਗ ਹੈ, ਯੋਗ ਦਾ ਆਧਾਰ ਉਹ ਸ਼ਬਦ ਦੇ ਉੱਤੇ ਆ, ਸ਼ਬਦ ਤੱਕ ਪਹੁੰਚਣਾ ਹੀ ਸ਼ਬਦ ਯੋਗ ਦਾ ਮੰਤਵ ਹੈ, ਕਿਉਂਕਿ ਉੱਥੇ ਹੀ ਮੇਲ ਹੁੰਦਾ ਹੈ ਨਾਮ ਦਾ, ਪਰਮਾਤਮਾ ਦਾ। ਸੋ ਜਿੰਨਾ ਵੀ ਯੋਗ ਹੈ, ਜਿਹੜੇ ਵੀ ਮਰਜ਼ੀ ਪਾਸਿਓਂ ਤੁਸੀਂ ਆ ਜਾਓ, ਚਾਹੇ ਹੱਠ ਯੋਗ 'ਚੋਂ ਆ ਜਾਓ, ਚਾਹੇ ਸਹਿਜ ਯੋਗ 'ਚੋਂ ਆ ਜਾਓ, ਚਾਹੇ ਰਾਜ ਯੋਗ 'ਚੋਂ ਆ ਜਾਓ, ਕਿਸੇ ਵੀ ਆ ਜਾਓ, ਉਹ ਅਖੀਰ ਨੂੰ ਸ਼ਬਦ ਤੱਕ ਪਹੁੰਚਣਾ ਹੈ। ਉਹਦਾ ਏਮ ਜਿਹੜਾ ਅਲਟੀਮੇਟ ਏਮ ਹੈ ਉਹ 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 ਸ਼ਬਦ ਹੈ ਜਿਹੜਾ ਗਿਆਨ ਹੈ।
ਅਮਨਦੀਪ ਮੈਂ ਇੱਕ ਤੁਹਾਡੀ ਗੱਲ ਨੂੰ ਰੋਕ ਰਿਹਾ, ਮਾਫ਼ ਕਰਨਾ
ਜੀ।
ਇਹ ਵੀ ਇਹਦੇ ਬਾਰੇ ਮੇਰੇ ਖਿਆਲ ਚ ਵਿਚਾਰ ਬਣਦੀ ਆ ਕਿ ਜੋਗੀ ਸਮਝਦੇ ਸੀ ਕਿ ਸਾਡਾ ਹੀ ਮਤ ਉੱਚਾ ਹੈ, ਤੇ ਹਿੰਦੂ ਮਤ ਵਿੱਚ ਇਹ ਸੋਚਿਆ ਜਾਂਦਾ ਸੀ ਜਿਵੇਂ ਚਾਰ ਵਰਨ ਵੰਡ ਦਿੱਤੇ ਸੀ ਉਹਨਾਂ ਨੇ, ਤੇ ਉਹਨਾਂ ਬਾਰੇ ਵੀ ਉਹਨਾਂ ਨੂੰ ਵੱਖਰੇ ਵੱਖਰੇ ਜਿਹੜੇ ਉਪਦੇਸ਼ ਦਿੱਤੇ ਗਏ ਸੀ ਉਹਨਾਂ ਦੇ ਗੁਰੂ ਵੱਲੋਂ, ਸ਼ਬਦ ਭਾਵ ਗੁਰੂ ਦਾ ਉਪਦੇਸ਼ ਹੋ ਗਿਆ ਨਾ, ਤੇ ਉਹਨਾਂ ਉਪਦੇਸ਼ਾਂ ਤੇ ਵੀ ਉਹਨਾਂ ਨੂੰ ਪੱਕਾ ਕੀਤਾ ਜਾਂਦਾ। ਜਿਵੇਂ ਆਪਾਂ ਪਿੱਛੇ ਜੇ ਵੀ ਇੱਕ ਪੌੜੀ ਚ ਵਿਚਾਰਿਆ ਸੀ ਕਿ ਇੱਕ ਪਾਸੇ ਜੰਗ ਹੁੰਦੀ ਸੀ ਤੇ ਕਸ਼ਤਰੀ ਲੜੀ ਜਾਂਦਾ ਹੁੰਦਾ ਸੀ, ਤੇ ਜਿਹੜਾ ਵੈਸ ਸੀ ਉਹ ਹਲਵਾਈ ਜਾਂਦਾ ਸੀ, ਸ਼ੂਦਰ ਭਾਰ ਢੋਈ ਜਾਂਦਾ ਸੀ, ਤੇ ਉਹਨਾਂ ਨੂੰ ਇਹ ਪੱਕਾ ਕਰਾ ਦਿੱਤਾ ਜਾਂਦਾ ਸੀ ਕਿ ਇਹੋ ਹੀ ਤੁਹਾਡਾ ਇੰਨਾ ਕੀ ਧਰਮ ਆ, ਗੁਰੂ ਦਾ ਉਪਦੇਸ਼ ਇੰਨਾ ਹੀ ਆ। ਪਰ ਗੁਰੂ ਸਾਹਿਬ ਨੇ ਸਾਰੇ ਨੂੰ ਇਕੱਠਾ ਕਰਕੇ ਕਿਹਾ ਕਿ ਸ਼ਬਦ ਜੋ ਉਪਦੇਸ਼ ਕਰ ਰਿਹਾ ਹੈ ਉਹ ਅਸਲ ਚ ਤੇਰਾ ਮਾਰਗ ਦਰਸ਼ਕ।
ਅਸੀਂ ਇੱਥੇ ਉਸ ਸ਼ਬਦ ਦੀ ਗੱਲ ਕਰ ਰਹੇ ਹਾਂ, ਗੁਰੂ ਸਾਹਿਬ ਉਸ ਸ਼ਬਦ ਦੀ ਗੱਲ ਕਰ ਰਹੇ ਜਿਹੜਾ ਕਿ ਸ਼ਬਦ ਕਵਾਓ ਹੈ, ਜਿਸ ਤੋਂ ਲੱਖ ਦਰਿਆ ਹੋਏ, ਜਿਹੜੀ ਸਾਊਂਡ ਤੋਂ ਦੁਨੀਆ ਬਣੀ ਹੋਈ ਹੈ, ਉਸ ਸ਼ਬਦ ਦੀ ਗੱਲ ਕਰ ਰਹੇ ਹਾਂ। ਉਹ ਉਹ ਸ਼ਬਦ ਨਹੀਂ ਜੋ ਅਸੀਂ ਬੋਲ ਰਹੇ ਹਾਂ ਜਾਂ ਸਾਨੂੰ ਕਿਸੇ ਨੇ ਦੇ ਦਿੱਤਾ, ਕਿਸੇ ਡੇਰੇ ਵਾਲੇ ਨੇ ਸਾਡੇ ਕੰਨ 'ਚ ਫੂਕ ਮਾਰ ਦਿੱਤੀ, ਉਹ ਉਹ ਸ਼ਬਦ ਦੀ ਗੱਲ ਨਹੀਂ ਕਰ ਰਹੇ। ਅਸੀਂ ਉਸ ਸ਼ਬਦ ਦੀ ਗੱਲ ਕਰ ਰਹੇ ਹਾਂ ਜਿਸ ਤੋਂ ਬ੍ਰਹਿਮੰਡ ਰਚ ਹੋ ਰਿਹਾ ਹੈ, ਅਤੇ ਉਸੇ ਸ਼ਬਦ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਸ ਸ਼ਬਦ ਦੀ ਗੱਲ ਕਰ ਰਹੇ ਹਾਂ। ਜਦੋਂ ਕਹਿੰਦੇ ਕਿ ਸ਼ਬਦ ਗੁਰੂ ਨਦਰੀ ਆਉਂਦਾ ਹੈ ਤਾਂ ਸਮਝ ਆਉਂਦੀ ਹੈ ਕਿ ਯੋਗ ਜਿਹੜਾ ਆ ਪਰਮਾਤਮਾ ਦੇ ਮਿਲਾਪ, ਉਹ ਵੀ ਤਾਂ ਸ਼ਬਦ ਦੇ ਨਾਲ ਹੀ ਹੁੰਦਾ ਹੈ। ਸੋ ਸਾਰੇ ਹੀ ਯੋਗ ਇੱਕ ਥਾਂ ਇਕੱਠੇ ਹੁੰਦੇ ਨੇ ਜਾ ਕੇ, ਉਹ ਹੈ ਸ਼ਬਦ। ਜਿਹੜਾ ਬ੍ਰਹਮ ਗਿਆਨ ਹੈ, ਬ੍ਰਹਮ ਗਿਆਨ ਦਾ ਜਿੰਨੇ ਵੀ ਦੁਨੀਆਂ 'ਤੇ ਗਿਆਨ ਹੈ, ਉਹ ਅਖੀਰ ਨੂੰ ਕੀ ਹੈ ਵੀ ਅਖੀਰ ਨੂੰ ਤੱਤ ਇਹ ਨਿਕਲਦਾ, ਜਿਸ ਤਰ੍ਹਾਂ ਕੁੱਪ ਬੰਨਦੇ ਬੰਨਦੇ ਬੰਦ ਹੋ ਜਾਂਦਾ ਜਾ ਕੇ, ਵੀ ਉਹ ਸ਼ਬਦ ਦੇ ਉੱਤੇ ਖਤਮ ਹੋ ਜਾਂਦਾ ਹੈ।
ਜੀ
ਜੀ, ਅਸਲੀ ਗਿਆਨ ਜਿਹੜਾ ਆ ਉਹ ਸ਼ਬਦ ਹੀ ਹੈ, ਉਸਦਾ ਵੀ ਸ਼ਬਦ ਤੋਂ ਹੀ ਗਿਆਨ ਸ਼ੁਰੂ ਹੁੰਦਾ। ਵੇਦ ਸ਼ਬਦਮ, ਜਿਹੜੇ ਵੇਦ ਵੀ ਬਣੇ ਨੇ ਉਹ ਵੀ ਉਸ ਸ਼ਬਦ ਤੋਂ ਬਾਅਦ ਹੀ ਬਣੇ ਨੇ। ਸ਼ਬਦ ਬ੍ਰਹਮ ਨੇ ਵੇਦ ਉਚਾਰੇ ਨੇ, ਉਹ ਵੀ ਸ਼ਬਦਾਂ ਦੇ ਵਿੱਚ ਉਤਾਰੇ, ਸ਼ਬਦ ਤੋਂ ਹੀ ਸ਼ੁਰੂ ਹੋਏ ਨੇ, ਤੇ ਇਹਨਾਂ ਵੇਦਾਂ ਨੂੰ ਹੀ ਪੜ੍ਹ ਕੇ ਜਿਹੜੇ ਨੇ ਉਹ ਬ੍ਰਾਹਮਣ ਬਣਦੇ ਨੇ, ਉਹ ਬ੍ਰਹਮ ਦੇ ਜਗਿਆਤਾ ਬਣਦੇ ਨੇ। ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਜੇ ਉਹ ਬ੍ਰਾਹਮਣ ਨੇ ਤਾਂ ਉਹ ਸ਼ਬਦ ਕਰਕੇ ਹੀ ਬ੍ਰਾਹਮਣ ਨੇ, ਕਿਉਂਕਿ ਸ਼ਬਦਾਂ ਦੇ ਬਾਅਦ ਹੀ ਵੇਦ ਜਿਹੜੇ ਨੇ ਉਹ ਰਚੇ ਗਏ ਨੇ, ਸ਼ਬਦ ਤੋਂ ਬਾਅਦ ਹੀ ਵੇਦ ਰਚਿਆ ਗਿਆ ਹੈ। ਸੋ ਜੇ ਉਹਨਾਂ ਦਾ ਸਾਰ ਵੀ ਜਿਹੜਾ ਬ੍ਰਾਹਮਣਾਂ ਦਾ ਉਹ ਸ਼ਬਦ ਤੇ ਜਾ ਕੇ ਮੁੱਕਦਾ ਆ। ਫਿਰ ਉਹ ਕਹਿੰਦੇ ਇੱਥੇ ਹੀ ਨਹੀਂ, ਜਿਹੜੇ ਖੱਤਰੀ ਆ, ਜਿਹੜੇ ਖੱਤਰੀਆਂ ਦਾ ਜਿਹੜਾ ਉਹਨਾਂ ਦਾ ਵੀ ਜਿਹੜਾ ਅਖੀਰ ਨੂੰ ਜਾ ਕੇ ਸ਼ਬਦ ਤੇ ਹੀ ਰੁਕਣਾ ਆ। ਜਿਹੜਾ ਸੂਰ, ਜਿਹੜੇ ਕਿ ਵੈਸ਼, ਜਿਹੜੇ ਕਿ ਅਸੀਂ ਕੰਮ ਕਰਦੇ ਨੇ, ਕਰਿੰਦੇ ਨੇ, ਅਸੀਂ ਕੀਰਤਨ ਕਰਦੇ ਹਾਂ, ਸਾਡਾ ਵੀ ਜਿਹੜਾ ਜਾ ਕੇ ਸ਼ਬਦ ਤੇ ਹੀ ਰੁਕਣਾ ਆ, ਉਹਦੇ ਵਿੱਚ ਹੀ ਸਮਾ ਜਾਣਾ। ਸ਼ੂਦਰ ਜਿਹੜੇ ਨੇ ਉਹ ਵੀ, ਕਿਉਂਕਿ ਜਿਹੜੀ ਵਰਨ ਦੀ ਵੰਡ ਹੋਈ ਆ ਇਹ ਵੇਦਾਂ ਕਰਕੇ ਹੋਈ ਆ, ਵੇਦ ਸ਼ਬਦ ਤੋਂ ਨਿਕਲੇ ਨੇ। ਸੋ ਇਹ ਜਿਹੜੇ ਚਾਰ ਵਰਨ ਨੇ ਉਹਨਾਂ ਦਾ ਆਧਾਰ ਜਿਹੜਾ ਸਾਰਾ ਉਹ ਸ਼ਬਦ ਹੈ, ਉਹ ਇੱਕ ਜਿੱਥੋਂ ਸਾਰੀ ਦੁਨੀਆ, ਤੇ ਇਹ ਸਾਰੇ ਜਿਹੜੇ ਪ੍ਰਾਕਿਰਤ ਹੈ ਉਹ ਜਿਹੜੇ ਹੋਰ ਕੰਮਾਂ ਦੇ ਵਿੱਚ ਵੀ ਲੱਗੇ ਹੋਏ ਨੇ, ਸਾਰੇ ਜਿਹੜੇ ਵੱਖਰੇ ਕੰਮਾਂ ਦੇ ਵਿੱਚ ਵੀ ਲੱਗੇ ਹੋਏ, ਉਹਨਾਂ ਦਾ ਸਾਰਿਆਂ ਦਾ ਸਾਰ ਇੱਕ ਸ਼ਬਦ ਦੇ ਵਿੱਚ ਜਾ ਕੇ ਸਮੇਟ ਹੋ ਜਾਣਾ ਹੈ, ਜਾਂ ਕਹਿ ਲਓ ਕਿ ਸ਼ਬਦ ਤੋਂ ਹੀ ਸਾਰੇ ਇਹ ਬਣੇ ਹੋਏ ਨੇ। ਹੁਣ ਉਹ ਅਗਲੇ ਤੁਕ ਦੇ ਵਿੱਚ ਪਹਿਲੀਆਂ ਦੋ ਤੁਕਾਂ ਨੂੰ
ਦੇਖ ਰਿਹਾ ਜੀ, ਮੈਂ ਅਗਲੀ ਤੁਕ ਵਿੱਚ ਇਸ ਗੱਲ ਨੂੰ ਪੂਰਾ ਸਮਝਾਇਆ।
ਹਾਂਜੀ, ਅਗਲੀ ਤੁਕ ਦੇ ਵਿੱਚ ਤੀਜੀ ਪੰਕਤੀ ਵਿੱਚ ਸਾਰਾ ਪਹਿਲੀਆਂ ਦੋ ਤੁਕਾਂ ਦਾ ਸਾਰ ਕੱਢ ਦਿੰਦੇ ਕਿ ਸਰਬ ਸ਼ਬਦਮ, ਵੀ ਜਿੰਨੇ ਵੀ ਇਹ ਯੋਗ ਦੇ ਨੇ, ਗਿਆਨ ਦੇ ਨੇ, ਵੇਦ ਦੇ ਨੇ, ਬ੍ਰਾਹਮਣ, ਖੱਤਰੀ, ਸੂਰ, ਸ਼ੂਦਰ, ਪ੍ਰਾਕਿਰਤ, ਇਹ ਸਾਰੇ ਜਿੰਨੇ ਵੀ ਸ਼ਬਦ ਨੇ ਉਹ ਏਕ ਸ਼ਬਦਮ, ਉਹ ਇੱਕੋ ਹੀ ਸ਼ਬਦ ਹੈ। ਕੋਈ ਇੱਦਾਂ ਨਹੀਂ ਹੈਗੇ ਇਹਨਾਂ ਦੇ ਵੱਖਰੇ ਵੱਖਰੇ ਸ਼ਬਦ ਨੇ। ਮੈਂ ਕੱਲ ਹੀ ਪੜ੍ਹ ਰਿਹਾ ਸੀ ਕੁਛ ਦਿਨ ਪਹਿਲਾਂ ਵੀ ਕਿ ਪੰਜ ਸ਼ਬਦਾਂ ਨੂੰ ਜੀ, ਉਹ ਪੰਜ ਸ਼ਬਦ ਆਹ ਨੇ, ਪੰਜ ਸ਼ਬਦ ਉਹ ਨੇ, ਉਹ ਕੋਈ ਉਹ ਓਅੰਕਾਰ, ਕੋਈ ਸੋਹ, ਕੋਈ ਕੁਛ ਕਹਿ ਰਹੇ ਨੇ, ਹਾਂ, ਤੇ ਉਹ ਕਹਿੰਦੇ ਨੇ ਕਿ ਉਹ ਸਿਧਾਂਤ ਇੱਥੇ ਗੁਰੂ ਸਾਹਿਬ ਕਰ ਦਿੰਦੇ ਕਿ ਕੋਈ ਹੋਰ ਸ਼ਬਦ ਨਹੀਂ ਹੈਗੇ, ਵੱਖਰੇ ਵੱਖਰੇ ਸ਼ਬਦ ਨਹੀਂ ਹੈਗੇ, ਸਰਬ ਸ਼ਬਦਮ, ਏਕ ਸ਼ਬਦਮ,
ਏਕ ਸ਼ਬਦਮ,
ਉਹ ਇੱਕੋ ਹੀ ਸ਼ਬਦ ਹੈ, ਇੱਕੋ ਹੀ ਸਾਊਂਡ ਹੈ, ਜਿਸ ਤੋਂ ਦੁਨੀਆਂ ਬਣ ਰਹੀ ਹੈ ਤੇ ਦੁਨੀਆਂ ਉੱਥੋਂ ਹੀ ਖਤਮ ਹੋ ਰਹੀ ਹੈ। ਦੇ ਲੈਸੇ ਜਿੰਦ ਕਵਾਓ, ਉਸੇ ਕਵਾਓ ਤੋਂ, ਉਸੇ ਸ਼ਬਦ ਤੋਂ ਦਿਨ ਜਿੰਦ ਬਣ ਰਹੀ ਹੈ, ਉਸੇ ਸ਼ਬਦ ਦੇ ਨਾਲ ਜਿੰਦ ਖਤਮ ਹੁੰਦੀ ਹੈ, ਜੇ ਕੋ ਜਾਣੇ ਪਿਓ। ਕਹਿੰਦੇ ਕਿ ਸਾਰੇ ਜਿੰਨੇ ਵੀ ਸ਼ਬਦ ਲੋਕਾਂ ਨੇ ਵੱਖਰੇ ਵੱਖਰੇ ਆਪਣੇ ਆਪਣੇ ਧਰਮ ਅਨੁਸਾਰ ਬਣਾਏ ਹੋਏ ਨੇ, ਉਹ ਸਾਰਿਆਂ ਦਾ ਸਾਰ ਇੱਕੋ ਹੀ ਹੈ, ਇੱਕ ਸ਼ਬਦ ਹੈ। ਜੇ ਕੋਈ ਇਸ ਭੇਦ ਨੂੰ,
ਭਾਵ ਭੇਦ ਭੇਦ ਹੁੰਦਾ ਨਾ,
ਹਾਂਜੀ, ਭੇਓ ਦਾ ਮਤਲਬ ਹੈ ਜੇ ਇਸ ਭੇਦ ਨੂੰ ਜਾਣਦਾ ਵੀ ਸਾਰੀ ਦੁਨੀਆਂ ਦਾ ਇੱਕੋ ਹੀ ਸ਼ਬਦ ਹੈ, ਜੇ ਕੋਈ ਇਸ ਭੇਦ ਨੂੰ ਜਾਣਦਾ ਨਾ ਵੀ ਦੁਨੀਆਂ ਦਾ ਇੱਕੋ ਸ਼ਬਦ ਹੈ, ਕਹਿੰਦੇ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਣ ਦਿਓ, ਕਹਿੰਦੇ ਉਹ ਸ਼ਬਦ ਜਿਹੜਾ ਆ ਉਹੀ ਨਿਰੰਜਣ ਦਿਓ ਹੈ, ਉਹੀ ਅਕਾਲ ਪੁਰਖ ਦਾ ਰੂਪ ਹੈ, ਨਾਨਕ ਤਾਕਾ ਦਾਸ ਹੈ। ਕਹਿੰਦੇ ਨੇ ਕਿ ਜਿਹੜਾ ਦ੍ਰਿਸ਼ਟਮਾਨ ਸਰਗੁਣ ਵੀ ਇਸ ਹੀ ਸ਼ਬਦ ਤੋਂ ਬਣਦਾ ਹੈ, ਅਤੇ ਸ਼ਬਦ ਹੀ ਉਹ ਅਦ੍ਰਿਸ਼ਟ ਸ਼ਕਤੀ ਹੈ ਜਿਸ ਤੋਂ ਕੁਦਰਤ ਬਣ ਰਹੀ ਹੈ। ਸਰਲ ਭਾਵ ਇਹ ਹੈ ਕਿ ਜਿਹੜਾ ਸਰਗੁਣ ਰੂਪ ਹੈ, ਆ ਸਾਰੀ ਸ੍ਰਿਸ਼ਟੀ ਕੁਦਰਤ ਦੀ ਦਿਖਾਈ ਦੇ ਰਹੀ ਹੈ, ਇਹ ਨਿਰੰਕਾਰ ਸ਼ਬਦ ਜਿਹੜਾ ਹੈ ਨਿਰੰਜਨ ਉਹਦੀ ਬਣਾਈ ਹੋਈ ਹੈ। ਸੋ ਇੱਦਾਂ ਕਹਿ ਲਓ ਕਿ ਨਿਰੰਕਾਰ ਇੱਕ ਤਾਂ ਆਪ ਹੈ, ਉਸਨੇ ਨਾਮ ਤੇ ਸ਼ਬਦ ਦੇ ਰਾਹੀਂ ਸਰਗੁਣ ਸਰੂਪ ਬਣਾਇਆ ਹੋਇਆ, ਤੇ ਸਰਗੁਣ ਸਰੂਪ ਦੇ ਵਿਚਾਲੇ ਸ਼ਬਦ ਤੇ ਨਾਮ ਨੇ। ਸਰਗੁਣ ਵੀ ਆਪੇ ਹੀ ਆ, ਨਿਰਗੁਣ ਵੀ ਆਪੇ ਹੀ ਆ, ਪਰ ਉਹਨਾਂ ਦੇ ਵਿਚਾਲੇ ਨਾਮ ਅਤੇ ਸ਼ਬਦ ਨੇ, ਸ਼ਬਦ ਤੋਂ ਇਹ ਸਾਰਾ ਕੁਛ ਬਣ ਰਿਹਾ। ਤੋ ਸਰਗੁਣ ਸਰੂਪ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਆ ਇਹ ਸ਼ਬਦ ਦਾ ਦਾਸ ਹੈ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ, ਉਹ ਸ਼ਬਦ ਦੇ ਹੀ ਅਧੀਨ ਸਾਰਾ ਕੁਛ ਇਹ ਬਣ ਰਿਹਾ ਹੈ, ਬਣਿਆ ਹੋਇਆ। ਇਹ ਗੱਲ ਮੈਨੂੰ ਕਹਿੰਦੇ ਸਮਝ ਆ ਗਈ ਜਦੋਂ ਮੇਰੇ ਅੰਦਰ ਸ਼ਬਦ ਪ੍ਰਗਟ ਹੋ ਗਿਆ, ਗੁਰੂ ਸਾਹਿਬ ਨੇ ਗੁਰੂ ਕਿਰਪਾ ਨਾਲ ਸ਼ਬਦ ਪ੍ਰਗਟ ਹੋ ਗਿਆ। ਸੋ ਇਹ ਸ਼ਬਦ ਦੇ
ਸਾਨੂੰ ਫਿਰ ਉਹ ਰਹਾਉ ਦੀ ਪੰਕਤੀ ਫਿਰ ਤੋਂ ਵਿਚਾਰਨੀ ਪਏਗੀ, ਕਿਉਂਕਿ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਤੇ ਜਦੋਂ ਉਹਦੇ ਬਾਰੇ ਵਿਚਾਰ ਕਰਾਂਗੇ ਫਿਰ ਨਾਲ ਹੀ ਸਾਡੇ ਅਲਫਾਜ਼ ਇੱਦਾਂ ਹੋ ਜਾਣਗੇ, ਬਲਹਾਰੀ
ਕੁਦਰਤ ਵਸਿਆ ਤੇਰਾ ਅੰਤ ਨਾ ਜਾਈ,
ਅੰਤ ਨਾ ਜਾਈ।
ਹਾਂਜੀ, ਹੁਣ ਇੱਥੇ ਥੋੜਾ ਨੁਕਤਾ, ਥੋੜਾ ਜਿਹਾ ਨੁਕਤਾ ਹੋਰ ਸਲਾਹ ਕਰਨ ਵਾਲਾ ਕਿ ਭਗਤ ਚੇਲਾ ਹੈ, ਮਤਲਬ ਸ਼ਬਦ ਗੁਰੂ ਦਾ ਜਿਹੜਾ ਕੋਈ ਵੀ ਭਗਤੀ ਕਰਦਾ ਹੈ ਵੰਦਨਾ ਕਰਦਾ ਉਹ ਸ਼ਬਦ ਗੁਰੂ ਦਾ ਚੇਲਾ ਹੈ, ਜਿਸ ਪਾਸ ਆਪ ਤੋਂ ਵੱਡੇ ਨਾਮ ਦਾ ਖਜ਼ਾਨਾ ਹੈ, ਸ਼ਬਦ ਦੇ ਕੋਲ ਨਾਮ ਦਾ ਖਜ਼ਾਨਾ ਨਾ। ਜਦੋਂ ਮਿਹਰ ਹੁੰਦੀ ਹੈ ਤਾਂ ਸ਼ਬਦ ਗੁਰੂ ਰਾਹੀਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਇਸ ਜਗ੍ਹਾ ਤੇ ਆ ਕੇ ਚੇਲਾ ਗੁਰੂ ਹੋ ਜਾਂਦਾ ਹੈ, ਤੇ ਗੁਰੂ ਆਪ ਉਸੇ ਹੀ ਜਗ੍ਹਾ ਤੇ ਸਥਿਰ ਰਹਿ ਕੇ ਕਿਸੇ ਹੋਰ ਨੂੰ ਰੋਸ਼ਨ ਕਰਦਾ ਹੈ, ਕਿਉਂਕਿ ਭਗਤ ਨਾਮ ਦੇ ਜ਼ਰੀਏ ਨਿਰੰਕਾਰ ਦੇ ਵਿੱਚ ਇੱਕਮਿੱਕ ਹੋ ਜਾਂਦਾ। ਇਸ ਕਰਕੇ ਬਾਣੀ ਵਿਚਲਾ ਤੇ ਸਿੱਖੀ ਦਾ ਗੁਰੂ ਚੇਲਾ ਵੀ ਗੁਰੂ ਗੁਰੂ ਚੇਲਾ ਚੇਲਾ ਗੁਰੂ ਹੋਏ ਦਾ ਸਿਧਾਂਤ ਆਪਸ ਦੇ ਵਿੱਚ ਇੱਕ ਸੁਰ ਹੋ ਜਾਂਦੇ ਨੇ। ਹੁਣ ਇੱਥੇ ਬਹੁਤ ਕਈ ਵਾਰੀ ਕਨਫਿਊਜ਼ਨ ਹੁੰਦੀ ਹੈ ਕਿ ਸ਼ਬਦ ਤੇ ਨਾਮ ਇੱਕੋ ਚੀਜ਼ ਨੇ, ਪਰ ਮੈਂ ਇੱਥੇ ਦੱਸਦਾ ਕਿ ਸ਼ਬਦ ਤੇ ਨਾਮ ਇੱਕੋ ਚੀਜ਼ ਨਹੀਂ ਹੈਗੇ। ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਆਉਂਦੀਆਂ ਕਿ ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਿਲਾਇਆ
ਜੀ,
ਪੰਨਾ ਸ਼ਾਇਦ 644 ਦੇ ਉੱਤੇ ਰਾਗ ਸੂਰਠ ਦੇ ਵਿੱਚ ਤੀਜੇ ਪਾਤਸ਼ਾਹ ਇਸ ਨੂੰ ਵਿਸਥਾਰ ਸਹਿਤ ਦੱਸਦੇ ਨੇ ਕਿ ਸ਼ਬਦੇ ਹੀ ਨਾ ਉਪਜੇ। ਜੇ ਸ਼ਬਦ ਤੇ ਨਾਮ ਇੱਕੋ ਹੀ ਚੀਜ਼ ਨੇ ਤਾਂ ਫਿਰ ਇੱਥੇ ਬਖੇੜਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਤੀਜੇ ਪਾਤਸ਼ਾਹ ਨੂੰ। ਉਹ ਕਹਿੰਦੇ ਨੇ ਸ਼ਬਦ ਦੇ ਵਿੱਚੋਂ ਹੀ ਨਾਮ ਉਪਜਦਾ, ਸ਼ਬਦ ਹੀ ਮੇਲ ਮਿਲਾਉਂਦਾ ਆ, ਬਿਨ ਸ਼ਬਦੇ ਸਭ ਜੋ ਬਹੁਰਾਨਾ ਬਿਰਥਾ ਜਨਮ ਗਵਾਇਆ। ਕਹਿੰਦੇ ਨੇ ਕਿ ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖੇ ਪਾਇਆ, ਗੁਰੂ ਵੱਲ ਮੁੱਖ ਕੀਤਿਆਂ ਹੋਇਆ ਉਹ ਇੱਕ ਸ਼ਬਦ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ, ਉਸ ਦੇ ਵਿੱਚੋਂ ਨਾਮ ਮਿਲਦਾ ਹੈ ਜਿਹੜਾ ਕਿ ਸਾਨੂੰ ਪਾਰ ਤਾਰਾ ਕਰਦਾ ਹੈ
ਜੀ।
ਸੋ ਇਹ ਜਿਹੜੇ ਸਿਧਾਂਤ ਨੇ, ਸ਼ਬਦ ਦਾ ਸਿਧਾਂਤ ਹੈ, ਇੱਕ ਸ਼ਬਦ ਦਾ ਸਿਧਾਂਤ ਹੈ, ਉਹ ਕਲੀਅਰ ਹੋ ਜਾਂਦਾ ਤੇ ਜਿੰਨੇ ਵੀ ਡੇਰੇਦਾਰ ਨੇ ਜਿਹੜੇ ਵੇਚ ਰਹੇ ਨੇ ਸ਼ਬਦ ਤੇ ਨਾਮ, ਉਹਨਾਂ ਸਾਰਿਆਂ ਨੂੰ ਇੱਥੇ ਮਨਫੀ ਕਰ ਦਿੱਤਾ ਗੁਰੂ ਸਾਹਿਬ ਨੇ।
ਚਲੋ ਉਹਨਾਂ ਦੀਆਂ ਤੇ ਦੁਕਾਨਦਾਰੀਆਂ ਨੇ ਤੇ ਗੁਰੂ ਸਾਹਿਬ ਨੇ ਇਸ ਨੂੰ ਜੋ ਧਰਮ ਦਾ ਸਿਧਾਂਤ ਦੱਸਦਾ ਹੈ ਤੇ ਉਹ ਦੱਸਿਆ ਦ੍ਰਿੜ ਕਰਾਇਆ, ਤੇ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਹੋਣੀ ਹੈ ਕਿ ਸ਼ਬਦੰ ਜਿਹੜਾ ਲਫ਼ਜ਼ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਹੈ, ਇਸੇ ਕਰਕੇ ਆਮ ਤੁਸੀਂ ਲਫ਼ਜ਼ ਦੇਖੋ ਸਲੋਕਾਂ ਵਿੱਚ ਵੀ ਆਉਂਦੇ ਨੇ ਪਿੱਛੇ, ਤੇ ਹੋਰ ਪੰਜਮ ਪਾਤਸ਼ਾਹ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਿਹੜੀ ਸੰਸਕ੍ਰਿਤ ਭਾਸ਼ਾ ਵਿੱਚ ਹੈਗੀ, ਉਹਦੇ ਉੱਤੇ ਲਾਸਟ ਅੱਖਰ ਉੱਪਰ ਜੋ ਟਿੱਪੀ ਆਉਂਦੀ ਹੈ ਉਹਦੇ ਵਿੱਚ ਬਹੁਤੇ ਜਿਹੜੇ ਲਫ਼ਜ਼ ਨੇ ਉਹ ਇਸੇ ਤਰ੍ਹਾਂ ਹੀ ਸੰਸਕ੍ਰਿਤ ਭਾਸ਼ਾ ਚੋਂ ਲਏ ਗਏ ਨੇ, ਸ਼ਬਦ ਵੀ ਉਸੇ ਵਿੱਚੋਂ ਹੀ ਆਇਆ ਹੋਇਆ।
ਹੁਣ ਜਿਹੜੀ ਅਗਲੀ ਪੰਕਤੀ ਆ ਸਲੋਕ ਨੇ ਉਹ ਵੀ ਇਸੇ ਤਰ੍ਹਾਂ, ਇਹ ਕ੍ਰਿਸ਼ਨਨ ਉਹਦੇ ਪਰ ਵੀ ਕ੍ਰਿਸ਼ਨ ਦੇ ਉੱਪਰ ਟਿੱਪੀ ਪਾਈ ਗਈ ਆ। ਖੈਰ ਇਸ ਸਲੋਕ ਦੇ ਵਿੱਚ ਗੁਰੂ ਸਾਹਿਬ ਦੱਸਦੇ ਨੇ ਕਿ ਮੈਨੂੰ ਸ਼ਬਦ ਦਾ ਭੇਤ ਪਤਾ ਲੱਗ ਗਿਆ ਕਿ ਸ਼ਬਦ ਹੈ ਕੀ, ਇੱਕੋ ਸ਼ਬਦ ਹੈ, ਬਲਿਹਾਰੀ ਕੁਦਰਤ ਵਸਿਆ। ਇਹ ਸਹਿਜ ਦੀ ਅਵਸਥਾ ਹੋਈ ਜਦੋਂ ਗੁਰੂ ਕਿਰਪਾ ਮੇਰੇ ਅੰਦਰ ਪ੍ਰਗਟ ਹੋਇਆ ਤਾਂ ਮੈਨੂੰ ਸ਼ਬਦ ਦਾ ਵੀ ਗਿਆਨ ਹੋ ਗਿਆ। ਹੁਣ ਕਹਿੰਦੇ ਮੈਨੂੰ ਇਕੱਲੇ ਸ਼ਬਦ ਦਾ ਗਿਆਨ ਨਹੀਂ ਹੋਇਆ, ਮੈਨੂੰ ਆਤਮਾ ਦਾ ਵੀ ਗਿਆਨ ਹੋ ਗਿਆ ਕਿ ਆਤਮਾ ਹੈ ਕੀ। ਦੂਜੇ ਪਾਸੇ ਇਹ ਕਹਿੰਦੇ ਕਿ ਇਸ ਅਵਸਥਾ ਤੇ ਮੱਧ ਤੇ ਪਹੁੰਚਣ ਤੇ ਜਦੋਂ ਗੁਰੂ ਮੇਰੇ ਅੰਦਰ ਪ੍ਰਗਟ ਹੋਇਆ, ਸ਼ਬਦ ਮੇਰੇ ਅੰਦਰ ਪ੍ਰਗਟ ਹੋਇਆ, ਮੇਰੇ ਤੇ ਮਿਹਰ ਹੋਈ, ਮੈਂ ਸਹਿਜ ਦੇ ਵਿੱਚ ਸਮਾਇਆ, ਤਾਂ ਮੈਨੂੰ ਸ਼ਬਦ ਦਾ ਵੀ ਪਤਾ ਲੱਗ ਗਿਆ ਤੇ ਮੈਨੂੰ ਹੁਣ ਆਤਮਾ ਦਾ ਵੀ ਪਤਾ ਲੱਗ ਗਿਆ। ਅਗਲਾ ਸ਼ਲੋਕ ਜਿਹੜਾ ਆ ਉਹ ਆਤਮਾ ਦੇ ਪ੍ਰਤੀ ਆ, ਬਹੁਤ ਸਾਰੇ ਵਿਆਖਿਆਕਾਰ ਇਸ ਤਰ੍ਹਾਂ ਕਰਦੇ ਨੇ ਕਿ ਸਿੱਖੀ ਦੇ ਵਿੱਚ ਆਤਮਾ ਨਾਂ ਦੀ ਕੋਈ ਚੀਜ਼ ਨਹੀਂ, ਨਥਿੰਗ ਹੈ, ਇਹ ਸਾਰਾ ਕੁਛ ਹੈ। ਪਰ
ਇੱਥੇ ਆਤਮਾ ਨੂੰ ਤਾਂ ਮੰਨ ਕੇ ਚੱਲਦੇ ਆ ਮਨਦੀਪ, ਐਸੀ ਕੋਈ ਗੱਲ ਨਹੀਂ,
ਪਰ ਬਹੁਤ ਸਾਰੇ ਪ੍ਰਚਾਰਕ ਦੇਖੇ
ਨੇ ਇਹ ਹੁੰਦੀ ਹੈ ਕਿ ਆਤਮਾ ਨੂੰ ਵੱਖਰੇ ਕਰਕੇ ਵੇਖਿਆ ਜਾਂਦਾ।
ਜੀ ਜੀ, ਹੁਣ ਉਹ ਸਿੱਖ ਧਰਮ ਦੇ ਵਿੱਚ ਜਾਂ ਸਾਡੇ ਸਿਧਾਂਤ ਦੇ ਵਿੱਚ ਆਤਮਾ ਨੂੰ ਮਨਫੀ ਨਹੀਂ ਕੀਤਾ ਗਿਆ, ਆਤਮਾ ਨੂੰ ਹੋਰ ਸਰਲ ਕਰ ਦਿੱਤਾ ਗਿਆ, ਸਰਲ ਤਰੀਕੇ ਦੇ ਨਾਲ ਸਮਝਾ ਦਿੱਤਾ ਗਿਆ ਕਿ ਇਹ ਇੰਨਾ ਵਖੇੜਾ ਨਹੀਂ ਹੈਗਾ ਜਿੰਨਾ ਬਣਾਇਆ ਜਾ ਰਿਹਾ, ਇਹ ਬੜਾ ਸਰਲ ਹੈ। ਤੇ ਉਸ ਨੂੰ ਸਰਲ ਉਦਾਹਰਣ ਦੇ ਨਾਲ ਕਹਿੰਦੇ ਨੇ ਕਿ ਉਹੀ ਗੀਤਾ ਜਿਹੜੀ ਆਤਮਾ ਦੀ ਗੱਲ ਕਰਦੀ ਹੈ, ਸਮਝ ਨਹੀਂ ਸੀ ਆਉਂਦੀ, ਹੁਣ ਮੈਨੂੰ ਜਦੋਂ ਇਹ ਮੇਰੇ ਅੰਦਰ ਸ਼ਬਦ ਪ੍ਰਗਟ ਹੋਇਆ ਤੇ ਹੁਣ ਮੈਨੂੰ ਸਮਝ ਆ ਗਿਆ ਸਾਰਾ ਵੀ ਏਕ ਕ੍ਰਿਸ਼ਨਨ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ, ਕਿ ਆਤਮਾ ਹੈ ਕੀ। ਆਤਮਾ ਕਹਿੰਦੇ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਵਾਸਦੇਵ ਜਿਹੜਾ ਕਿ ਕ੍ਰਿਸ਼ਨ ਦਾ ਬਾਪ ਹੈ, ਉਸਨੂੰ ਕਾਲਾ ਦੇਵ ਵੀ ਕਹਿੰਦੇ ਨੇ, ਕਾਲੇ ਰੰਗ ਦਾ ਵੀ ਕਹਿੰਦੇ ਨੇ, ਨਿਰੰਕਾਰ ਵੀ ਕਹਿ ਲਓ ਇੱਥੇ, ਕਿ ਵਾਸਦੇਵ ਦਾ ਪੁੱਤਰ ਹੋਇਆ ਕ੍ਰਿਸ਼ਨ, ਜਿਸ ਨੂੰ ਸਾਂਵਲੇ ਰੰਗ ਦਾ ਕਿਹਾ ਕਿ ਉਸ ਤੋਂ ਇੱਕ ਸਾਂਵਲੇ ਰੰਗ ਦੀ ਰੋਸ਼ਨੀ ਪ੍ਰਗਟ ਹੋਈ, ਉਸਨੂੰ ਕ੍ਰਿਸ਼ਨ ਕਹਿੰਦੇ ਨੇ। ਇਹ ਕ੍ਰਿਸ਼ਨ ਇੱਕ ਸਾਂਵਲੇ ਰੰਗ ਦੀ ਰੋਸ਼ਨੀ ਆ, ਤੇ ਉਸ ਤੋਂ ਬਾਅਦ ਸਰਵ ਦੇਵਾ, ਉਸ ਤੋਂ ਬਾਅਦ ਫਿਰ ਸ਼ਕਤੀਆਂ ਹੋਰ ਬਣੀਆਂ ਹੋਈਆਂ ਨੇ। ਸਰਵ ਦੇਵਾ ਦੇਵ ਦੇਵਾ ਤਾਂ ਆਤਮਾ, ਤੇ ਉਹ ਕ੍ਰਿਸ਼ਨ ਜਿਹੜੇ ਇੱਕ ਮੂਲ ਸ਼ਕਤੀ ਹੈ ਨੂਰ, ਪਲੱਸ ਸਾਰੇ ਹੀ ਦੇਵ ਜਿੰਨੀਆਂ ਹੋਰ ਛੋਟੀਆਂ ਦੇਵੀ ਦੇਵਤੇ ਸ਼ਕਤੀਆਂ ਉਹਦੇ ਨਾਲ ਹੈ, ਉਹ ਸਾਰਿਆਂ ਨੂੰ ਮਿਲਾ ਕੇ ਉਸ, ਜੇ ਆਪਾਂ ਨੂੰ ਸਰਕਲ ਬਣਾ ਲਈਏ ਤੇ ਵਿਚਾਲੇ ਉਹਦੇ ਕ੍ਰਿਸ਼ਨ ਹੋਵੇ, ਆਲੇ ਦੁਆਲੇ ਉਹਦੇ ਦੇਵ ਦਾ ਸਰਕਲ ਬਣਿਆ ਹੋਵੇ, ਤਾਂ ਉਹ ਇੱਕ ਆਤਮਾ ਹੈ। ਆਤਮਾ ਕੀ ਹੈ ਕਹਿੰਦੇ, ਇਹ ਉਵੇਂ ਹੀ ਹੈ ਜਿਵੇਂ ਇੱਕ ਕ੍ਰਿਸ਼ਨ ਹੈ ਤੇ ਉਸ ਦੇ ਨਾਲ ਸਾਰੇ ਦੇਵ ਸ਼ਕਤੀਆਂ ਹਨ। ਕ੍ਰਿਸ਼ਨ ਅਤੇ ਇਸ ਨੂੰ ਆਧਾਰ ਬਣਾ ਕੇ ਪੈਦਾ ਹੋਈਆਂ ਜਾਂ ਕੀਤੀਆਂ ਸਾਰੀਆਂ ਸ਼ਕਤੀਆਂ ਦੇ ਇੱਕ ਸਮੂਹ ਨੂੰ ਆਤਮਾ ਕਿਹਾ ਜਾਂਦਾ ਹੈ। ਉਹ ਅਜੇ ਨਿੱਜ ਰੂਪ ਦੇ ਵਿੱਚ ਹੈ, ਪਰ ਉਸ ਦੇ ਵਿੱਚ ਦ੍ਰਿਸ਼ਟਮਾਨ ਹੋਣ ਦੀ ਪੂਰੀ ਸਮਰੱਥਾ ਹੈ। ਜਿਵੇਂ ਇੱਕ ਬੀਜ ਹੁੰਦਾ ਹੈ, ਉਸ ਦੇ ਵਿੱਚ ਦਰਖਤ ਬਣਨ ਦੀ ਪੂਰੀ ਸਮਰੱਥਾ ਹੁੰਦੀ ਹੈ, ਪਰ ਇੱਕ ਛੋਟੇ ਜਿਹੇ ਬੀਜ ਦੇ ਵਿੱਚ ਉਹ ਸਾਰਾ ਕੁਛ, ਉਹਦੇ ਜਿਹੜੀਆਂ ਸਮੋਈਆਂ ਹੁੰਦੀਆਂ, ਡਾਹਣੀਆਂ ਵੀ ਨਿਕਲਣੀਆਂ, ਫੁੱਲ ਵੀ ਨਿਕਲਣਾ, ਉਹ ਨਕਸ਼ਾ ਹੁੰਦਾ ਇੱਕ, ਉਹ ਕਹਿੰਦੇ ਆਤਮਾ ਹੈ। ਤਮਾਂ ਦਾ ਅਰਥ ਹੁੰਦਾ ਹੈ ਵਧਣਾ, ਫੈਲਣਾ, ਇੱਛਾ। ਤਮਾਂ ਦਾ ਮਤਲਬ ਇਹ ਹੁੰਦਾ ਵੀ ਵਧਣ ਫੈਲਣ ਦੀ ਇੱਛਾ, ਵੀ ਮੈਂ ਵਧਾਂ। ਕਹਿੰਦੇ ਨੇ ਕਿ ਬੰਦੇ ਨੂੰ ਕਹਿੰਦੇ ਵੀ ਤੇਰੇ ਅੰਦਰ ਤਮਾਂ ਬੜੀ ਆ, ਵੀ ਮਤਲਬ ਨੱਠਾ ਫਿਰਦਾ, ਤੂੰ ਆਹ ਵੀ ਕਰ ਲਾਂ, ਉਹ ਵੀ ਕਰ ਲਾਂ। ਸੋ ਉਸਨੂੰ ਤਮਾਂ ਕਹਿੰਦੇ ਆ, ਵਧਣ ਫੁੱਲਣ ਦੀ ਫੈਲਣ ਦੀ ਇੱਛਾ ਨੂੰ ਤਮਾਂ ਕਹਿੰਦੇ ਨੇ। ਪਰ ਕਹਿੰਦੇ ਜਦੋਂ ਇਹ ਜਿਹੜੀ ਤਮਾਂ ਆ ਉਹ ਆਪਣੇ ਨਿੱਜ ਵਿਸ਼ਰਾਮ ਵਾਲੀ ਥਾਂ ਤੇ ਹੁੰਦੀ ਹੈ, ਉਹਦੇ ਮੂਹਰੇ ਐੜਾ ਲਾ ਦਿਓ, ਕਿ ਉਹਦੇ ਵਿੱਚ ਬੀਜ ਮੰਗਰ ਦਰਖਤ ਬਣਨ ਦੀ ਸਮਰੱਥਾ ਹੁੰਦੀ ਹੈ, ਪਰ ਹਜੇ ਉਹਨੂੰ ਪਾਣੀ ਜੇ ਧਰਤੀ ਨਹੀਂ ਲੱਗਾ, ਮਾਹੌਲ ਨਹੀਂ ਮਿਲਿਆ, ਉਹਨੂੰ ਕਹਿੰਦੇ ਨੇ ਜਦੋਂ ਤਮਾਂ ਦੇ ਨਾਲ ਐੜਾ ਲਾ ਦਿਓ ਤਾਂ ਉਹਨੂੰ ਕਹਿੰਦੇ ਨੇ ਆਤਮਾ। ਆਤਮਾ ਤੇ ਉਹਦੇ ਵਿੱਚ ਕ੍ਰਿਸ਼ਨ ਹੁੰਦਾ, ਤੇ ਉਹਦੇ ਵਿੱਚ ਸਰਵ ਦੇਵ ਸ਼ਕਤੀਆਂ ਹੁੰਦੀਆਂ ਨੇ, ਜਿਹੜਾ ਕਿ ਇੱਕ ਮਨੁੱਖ ਬਣਨ ਦੀ ਪੂਰੀ ਸਮਰੱਥਾ ਰੱਖਦੇ ਨੇ, ਉਹਨੂੰ ਆਤਮਾ ਕਹਿੰਦੇ ਨੇ। ਪਰ ਕਹਿੰਦੇ ਆਤਮਾ ਵਾਸਦੇਵਸ ਜੇ ਕੋ ਜਾਣੇ ਪਿਓ, ਪਰ ਉਹ ਜਿਹੜਾ ਆਤਮਾ, ਉਹ ਬੀਜ ਹੈ, ਉਹਦਾ ਜਿਹੜਾ ਆਧਾਰ ਹੈ ਉਹ ਤਾਂ ਵਾਸਦੇਵਸ ਹੈ, ਉਹ ਤਾਂ ਨਿਰੰਕਾਰ ਹੈ। ਜਿਸ ਤਰ੍ਹਾਂ ਕ੍ਰਿਸ਼ਨ ਦੇ ਬਾਪ ਦਾ ਨਾਮ ਵਾਸਦੇਵ ਹੈ, ਇਸੇ ਹੀ ਤਰ੍ਹਾਂ ਜਿਹੜੇ ਨਿਰੰਕਾਰ ਹੈ, ਅਸੀਂ ਜਿਹੜੇ ਹਾਂ ਉਹ ਅਸੀਂ ਨਿਰੰਕਾਰ ਦਾ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਸਾਨੂੰ ਆਤਮਾ ਦਾ ਗਿਆਨ ਸਮਝ ਆ ਗਿਆ ਇਸ ਉਦਾਹਰਨ ਦੇ ਰਾਹੀਂ। ਕਹਿੰਦੇ ਕਿ ਜੇ ਇਸ ਭੇਤ ਨੂੰ ਕੋਈ ਜਾਣਦਾ ਆ ਜਦੋਂ ਸਹਿਜ ਅਵਸਥਾ ਵਿੱਚ ਆ ਕੇ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ, ਜੇ ਕੋਈ ਇਸ ਭੇਤ ਨੂੰ ਜਾਣ ਲਵੇ ਉਸ ਨੂੰ ਆਤਮਾ ਦਾ ਗਿਆਨ ਹੋ ਜਾਂਦਾ ਹੈ। ਇਹ ਭੇਤ ਉਹੀ ਜਾਣ ਸਕਦੇ ਨੇ ਜਿਸ ਅੰਦਰ ਸ਼ਬਦ ਗੁਰੂ ਪ੍ਰਕਾਸ਼ ਹੋ ਜਾਂਦਾ ਹੈ। ਸਰਗੁਣ ਵੀ ਅਦ੍ਰਿਸ਼ਟ ਸ਼ਕਤੀ ਦਾ ਹੀ ਚੇਲਾ ਹੈ, ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਜੋ ਸਰਗੁਣ ਦਿਖਾਈ ਦੇ ਰਿਹਾ ਆ ਉਸਦਾ ਆਧਾਰ ਵੀ ਨਿਰਗੁਣ ਹੀ ਹੈ, ਤੇ ਵਿਚਾਲੇ ਸ਼ਬਦ ਜਿਹੜਾ ਆ ਸ਼ਬਦ ਦੇ ਉੱਤੋਂ ਵਿਚੋਲਾ ਆ, ਜਿਹੜਾ ਕਿ ਦੁਨੀਆਂ ਬਣਾ ਰਿਹਾ, ਦੁਨੀਆਂ ਖਤਮ ਕਰ ਰਿਹਾ ਨਿਰੰਕਾਰ ਦੇ ਆਧਾਰ ਦੇ ਉੱਤੇ। ਸੋ
ਜੀ, ਦੂਸਰੇ ਪਾਤਸ਼ਾਹ ਨੇ ਇਹਦੇ ਬਾਰੇ ਜਿਵੇਂ ਤੁਸੀਂ ਅਖੀਰਲੀ ਪੰਕਤੀ ਬੋਲੀ ਹੈ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ, ਮਤਲਬ ਗੁਰੂ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਤਿੰਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦਿਓ, ਸਤਿਗੁਰ ਜਾਗਤਾ ਹੈ ਦਿਓ। ਇਹ ਜਿਹੜੀਆਂ ਪੰਕਤੀਆਂ ਗੁਰੂ ਸਾਹਿਬ ਦੀਆਂ ਨੇ ਤੇ ਉਹ ਸਾਡੇ ਸਾਹਮਣੇ ਇਸੇ ਕਰਕੇ ਆ ਜਾਂਦੀਆਂ ਨੇ ਕਿ ਸਤਿਗੁਰੂ ਤੋਂ ਵੱਡਾ ਕੋਈ ਦੇਵ ਨਹੀਂ ਹੈ ਜਿਹੜਾ ਦੇਣ ਵਾਲਾ ਹੋਵੇ।
ਹੁਣ ਇਹਨਾਂ ਦੋਨਾਂ ਸ਼ਲੋਕਾਂ ਦਾ ਭਾਵ ਇਹੀ ਹੈ ਕਿ ਨਿਰੰਜਨ ਦਿਓ ਦੀ ਗੱਲ ਹੋਈ ਹੈ ਇਹਨਾਂ ਦੇ ਵਿੱਚੋਂ। ਇਹਨਾਂ ਸ਼ਲੋਕਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇੱਕ ਸ਼ਬਦ ਹੀ ਹੈ, ਸ਼ਬਦ ਹੀ ਆਤਮਾ ਹੈ, ਸ਼ਬਦ ਸਿਰਫ ਸੁਰਤ ਵਿੱਚ ਸੁਣਨ ਵਾਲਾ ਹੈ, ਦਿਖਾਈ ਦੇਣ ਵਾਲਾ ਨਹੀਂ, ਨਿਰੰਜਨ ਹੈ ਸ਼ਬਦ ਜਿਹੜਾ ਨਿਰੰਜਨ ਹੈ। ਇਹ ਸ਼ਲੋਕ ਸ਼ਬਦ ਗੁਰੂ ਦੇ ਸਿਧਾਂਤ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਬਿਆਨ ਕਰਦੇ ਨੇ। ਸੋ ਦਲਜੀਤ ਸਿੰਘ ਜੀ, ਅਗਲਾ ਜਿਹੜਾ ਸ਼ਲੋਕ ਹੈ ਉਹ ਵੀ ਬੜਾ ਮਹੱਤਵਪੂਰਨ ਹੈ। ਵੈਸੇ ਪਹਿਲਾਂ ਆਪਾਂ ਸ਼ਲੋਕ ਪੜ੍ਹਦੇ ਹਾਂ ਕਿ ਕੁੰਭੇ ਬੱਧਾ।
ਹਾਂਜੀ
ਹਾਂਜੀ,
ਜੇ ਆਪਾਂ ਇਸ ਤੋਂ ਪਹਿਲਾਂ ਕਹਿ ਲੋ ਤੇ ਇਸ ਨੂੰ ਗਾਇਨ ਰੂਪ ਵਿੱਚ ਵੀ ਸਰਵਣ ਕਰ ਲਈਏ ਤੇ ਹੋਰ ਆਨੰਦ ਆਏਗਾ
ਜੀ। ਬਿਲਕੁਲ,
ਦੁਖਦਾਰ ਸੁਖਰੋ ਪਿਆ ਜਾਂ ਸੁਖਾਵ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰ ਜਾਈ ਲਖਿਆ, ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਪ੍ਰਭੂਰਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਕੌ ਨਾਨਕ ਕਰਦੇ ਕੀਆਂ ਬਾਤਾਂ, ਜੋਗ ਸ਼ਿਕਰਣਾ ਸੋ ਕਰ ਰਿਹਾ ਮਹੱਲਾ ਦੂਜਾ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ, ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਤੇਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ,
ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤੇ ਆਤਮਾ, ਆਤਮਾ ਬਾਸ ਦੇ ਵਿੱਚ ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨਕ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਪੜਿਆ ਹੋਏ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਐ ਜਿਆ ਕਲ ਕਾਲਣਾ, ਦੇਵੋ ਨਾਮ ਪਜਾਰੀਐ ਐਸੀ ਕਲਨ ਖੇਡੀਐ, ਜਿਤ ਦਰ ਗਏ ਗਿਆ ਹਾਰੀਐ ਪੜਿਆ ਅੱਧੇ ਉਮੀਆ, ਵਿਚਾਰ ਅੱਗੇ ਵਿਚਾਰੀਐ ਮੋ ਚੱਲੇ ਸੋ ਅੱਗੇ ਮਾਰੀਏ ਸ੍ਰੀ ਵਾਹਿਗੁਰੂ।
ਆਪ ਜੀ ਸਰਵਣ ਕਰ ਰਹੇ ਸੀ 12ਵੀਂ ਪੌੜੀ ਅਸਾ ਦੀ ਵਾਰ ਦਾ ਕੀਰਤਨ। ਤੇ ਅਮਨਦੀਪ ਆਪਾਂ ਅੱਗੇ ਚੱਲੀਏ, ਅਗਲਾ ਸਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਬਖਸ਼ਿਸ਼ ਕੀਤਾ ਹੋਇਆ ਹੈ, ਤੇ ਜਦੋਂ ਉਸ ਨੂੰ ਵਿਚਾਰਨਾ ਹੈ ਤੇ ਜਿਵੇਂ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਰਹਾਉ ਦੇ ਬੰਦ ਨੂੰ ਇੱਕ ਵਾਰ ਜ਼ਰੂਰ ਵੇਖ ਲਈਏ, ਆਪਣੀਆਂ ਹਿਰਦਿਆਂ ਦੇ ਵਿੱਚ ਉਤਾਰ ਲਈਏ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ, ਕਿਉਂਕਿ ਜੇ ਇਸ ਪੰਕਤੀ ਨੂੰ ਆਪਾਂ ਬਾਰ ਬਾਰ ਵਿਚਾਰਾਂਗੇ ਤੇ ਸਾਨੂੰ ਜਾਪੇਗਾ ਕਿ ਉਸ ਮਾਲਕ ਬਾਰੇ ਜਿਹੜੀ ਗੱਲ ਕਰ ਰਹੇ ਹਾਂ ਨਾ ਤੇ ਉਹ ਬੜੀ ਵਸਮਾਦਕ ਜੀ ਆ, ਹੈਰਾਨੀ ਜਨਕ ਆ। ਜਿਵੇਂ ਇਸ ਜਿਹੜਾ ਸਲੋਕ ਆਪਾਂ ਹੁਣ ਵਿਚਾਰਨ ਜਾ ਰਹੇ ਹਾਂ ਇਹਦੇ ਵਿੱਚ ਵੀ ਬੜੀ ਵਸਮਾਦਕ ਅਵਸਥਾ ਦਿੱਤੀ ਗਈ ਹੈ, ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਇਹ ਦੋਵੇਂ ਗੱਲਾਂ ਦੇ ਮੈਨੂੰ ਆਪਾਂ ਚਾਹਵਾਂਗੇ ਕਿ ਇਹਦੇ ਬਾਰੇ ਤੁਸੀਂ ਚਾਨਣਾ ਪਾਓ ਕਿ ਇੱਕ ਹੀ ਕੁੰਭੇ ਦਾ ਪਹਿਲਾਂ ਦਾ ਕੁੰਭੇ ਦਾ ਭਾਵ ਤੇ ਵੈਸੇ ਸਰੋਤੇ ਤੁਹਾਡੇ ਸਮਝਦੇ ਹੋਣਗੇ, ਉਹਨਾਂ ਨੇ ਵੇਖਿਆ ਹੋਣਾ ਕਿ ਜਦੋਂ ਗਿਆਨੀ ਲੋਕ ਅਖੰਡ ਪਾਠ ਰੱਖਦੇ ਇੱਕ ਕੁੰਭ ਰੱਖਦੇ ਆ, ਜਾਂ ਹਵਨ ਹੁੰਦਾ ਤਾਂ ਵੀ ਇੱਕ ਕੁੰਭ ਰੱਖਿਆ ਜਾਂਦਾ, ਭਾਵ ਇੱਕ ਘੜਾ ਕਹਿ ਲਓ ਮਿੱਟੀ ਦੀ ਘਾਟ ਦਾ ਘੜਿਆ ਹੋਇਆ, ਇਹਨਾਂ ਦੋਨਾਂ ਦਾ ਆਪਸ ਕਿਵੇਂ ਇਹ ਗੁਰੂ ਸਾਹਿਬ ਨੇ ਜੋੜ ਬਣਾਇਆ?
ਹਾਂਜੀ, ਇਹ ਗ੍ਰਿਸਤ ਵਾਲਾ ਘੜਾ ਹੈ ਜੀ, ਜਿਹੜਾ ਕਿ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਸੀ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ,
ਗੁਰ ਬਿਨ ਗਿਆਨ।
ਰਵਾਇਤੀ ਜਿਹੜੀ ਇਸ ਦੀ ਵਿਆਖਿਆ ਹਰ ਟੀਕੇ ਦੇ ਵਿੱਚ ਇਸ ਤਰ੍ਹਾਂ ਹੀ ਆ ਕਿ ਜਿਹੜਾ ਘੜੇ ਦੇ ਕਾਰਨ ਹੀ ਜਲ ਜਿਹੜਾ ਇੱਕ ਥਾਂ ਤੇ ਬੰਨਿਆ ਰਹਿੰਦਾ ਹੈ, ਹੋਰ ਤਰ੍ਹਾਂ ਨਹੀਂ ਬੰਨਿਆ ਜਾ ਸਕਦਾ। ਜਿਸ ਤਰ੍ਹਾਂ ਹੁਣ ਤੁਸੀਂ ਜਲ ਹੈ, ਜੇ ਕਿਸੇ ਚੀਜ਼ ਚ ਪਾਉਣਾ ਹੈ ਤਾਂ ਤੁਹਾਨੂੰ ਉਹ ਕਿਸੇ ਭਾਂਡੇ ਦੇ ਵਿੱਚ ਹੀ ਪਾਉਣਾ ਪਏਗਾ, ਅਦਰਵਾਈਜ਼ ਉਹ ਤੁਹਾਡੇ ਹੱਥਾਂ ਦੇ ਵਿੱਚ ਨਹੀਂ ਰਹੇਗਾ, ਉਹ ਬਹਿ ਤੁਰੇਗਾ, ਉਹ ਮਿੱਟੀ ਚ ਚਲੇ ਜਾਵੇਗਾ, ਰਚ ਜਾਵੇਗਾ। ਸੋ ਤੁਹਾਨੂੰ ਪਾਣੀ ਨੂੰ ਜੇ ਬੰਨ ਕੇ ਰੱਖਣਾ ਹੈ ਤਾਂ ਤੁਹਾਨੂੰ ਘੜੇ ਦੀ ਲੋੜ ਪੈਣੀ ਆ। ਹੁਣ ਉਹ ਕਹਿੰਦੇ ਨੇ ਕਿ ਜਿਹੜੇ ਰਵਾਇਤੀ, ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਘੜਾ ਆ ਉਹ ਜਲ ਤੋਂ ਬਿਨਾਂ ਬਣਦਾ ਨਹੀਂ, ਉਹ ਜਲ ਦੇ ਨਾਲ ਬਣਦਾ ਆ। ਹੁਣ ਇਹ ਰਵਾਇਤੀ ਇਹਦੀ ਵਿਆਖਿਆ ਆ। ਜਿਹੜੀ ਅਗਲੀ ਪੰਕਤੀ ਆ, ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ, ਹੁਣ ਉਹ ਕਹਿੰਦੇ ਨੇ ਕਿ ਜਿਹੜਾ ਮਨ ਹੈ, ਮਨ ਕਿੱਦਾਂ ਟਿਕਦਾ ਆ? ਉਹ ਟਿਕਦਾ ਗਿਆਨ ਦੇ ਨਾਲ। ਜਿਸ ਤਰ੍ਹਾਂ ਘੜਾ ਆ ਇਸ ਤਰ੍ਹਾਂ ਹੀ ਗਿਆਨ ਹੈ, ਜਿਸ ਤਰ੍ਹਾਂ ਜਲ ਹੈ ਇਸ ਤਰ੍ਹਾਂ ਹੀ ਮਨ ਹੈ। ਸਾਡਾ ਮਨ ਵੀ ਤੁਰਦਾ ਫਿਰਦਾ ਹੈ, ਕਦੇ ਇੱਧਰ ਕਦੇ ਉੱਧਰ, ਉਸ ਨੂੰ ਗਿਆਨ ਦੇ ਨਾਲ ਬੰਨ ਕੇ ਰੱਖੀਦਾ ਹੈ। ਤੇ ਕਹਿੰਦੇ ਹੁਣ ਗਿਆਨ ਕਿਸ ਤਰ੍ਹਾਂ ਮਿਲਦਾ ਹੈ? ਗਿਆਨ ਮਿਲਦਾ ਗੁਰੂ ਤੋਂ। ਦਲਜੀਤ ਸਿੰਘ ਜੀ, ਇਹਨਾਂ ਪੰਕਤੀਆਂ ਦੇ ਵਿੱਚ ਇੱਕ ਫਲਾਅ ਆ, ਰਵਾਇਤੀ ਜੇ ਇਹਦੀ ਇਹਦੀ ਗਲਤੀ ਆ, ਕਹਿ ਲਓ ਕਿ ਇੱਕ ਚੀਜ਼ ਨੂੰ ਅਣਗੌਲੀ ਕੀਤਾ ਗਿਆ, ਜੇ ਅਸੀਂ ਰਵਾਇਤੀ ਟੀਕਾਕਾਰਾਂ ਦੇ ਹਿਸਾਬ ਦੇ ਨਾਲ ਚੱਲੀਏ ਕਥਾ ਦੇ ਨਾਲ
ਜੀ। ਨਹੀਂ, ਮੈਂ ਤੁਹਾਡੀ ਗੱਲ ਨੂੰ ਟੋਕ ਰਿਹਾ, ਪੰਕਤੀਆਂ ਵਿੱਚ ਨੀ, ਮਤਲਬ ਉਹਦੀ ਜਿਹੜੀ
ਹਾਂਜੀ ਵਿਆਖਿਆ ਦੇ ਵਿੱਚ
ਕੀਤੀ ਗਈ ਆ, ਵਿਆਖਿਆ ਕੀਤੀ ਗਈ ਉਹਦੇ ਵਿੱਚ।
ਹਾਂਜੀ, ਵਿਆਖਿਆ ਦੇ ਵਿੱਚ। ਹੁਣ ਦੇਖਣਾ ਇਹ ਬਣਦਾ ਕਿ ਦੂਸਰੀ ਪੰਕਤੀ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ, ਉਸ ਦੇ ਵਿੱਚ ਤਿੰਨ ਪਾਤਰ ਨੇ, ਇੱਕ ਗਿਆਨ, ਇੱਕ ਮਨ ਤੇ ਇੱਕ ਗੁਰੂ।
ਗੁਰੂ,
ਹਾਂਜੀ। ਸੋ ਜਿਹੜਾ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਜਦੋਂ ਮਿਲ ਜਾਂਦਾ ਤਾਂ ਮਨ ਬੰਨ ਹੋ ਜਾਂਦਾ। ਸੋ ਤਿੰਨ ਪਾਤਰ ਨੇ, ਪਰ ਉਸ ਦੇ ਮੁਕਾਬਲੇ ਪਹਿਲੀ ਪੰਕਤੀਆਂ ਦੇ ਵਿੱਚ ਰਵਾਇਤੀ ਕਥਾ ਦੇ ਮੁਤਾਬਕ ਦੋ ਪਾਤਰ ਦੱਸੇ ਜਾ ਰਹੇ ਨੇ, ਇਹ ਫਾਰਮੂਲਾ ਗਲਤ ਹੋ ਜਾਂਦਾ, ਆਧਾਰਨ ਬਣਦੀ ਨਹੀਂ। ਪਹਿਲੇ ਦੇ ਵਿੱਚ ਦੋ ਕਿਉਂ ਨੇ, ਦੂਸਰੀ ਪੰਕਤੀ ਦੇ ਵਿੱਚ ਤਿੰਨ ਕਿਉਂ ਨੇ? ਗੁਰੂ ਸਾਹਿਬ ਤਾਂ ਗਲਤ ਨਹੀਂ ਹੋ ਸਕਦੇ, ਕਿਤੇ ਨਾ ਕਿਤੇ ਅਸੀਂ ਅਣਗੌਲਾ ਕਰ ਰਹੇ ਹਾਂ। ਅਸਲ ਦੇ ਵਿੱਚ ਜੇ ਆਪਾਂ ਨਿਗਾਹ ਮਾਰ ਕੇ ਦੇਖੀਏ ਤਾਂ ਜਿਹੜਾ ਜਲ ਹੈ ਉਹ ਘੜੇ ਦੇ ਵਿੱਚ ਰਹਿੰਦਾ ਆ, ਪਰ ਕਹਿੰਦੇ ਜਲ ਤੋਂ ਬਿਨਾਂ ਘੜਾ ਨਹੀਂ ਬਣਦਾ, ਠੀਕ ਹੈ? ਸੋ ਇੱਥੇ ਫਲਾਅ ਆ, ਅਸਲ ਦੇ ਵਿੱਚ ਕੀ ਆ, ਜਿਹੜਾ ਘੜਾ ਆ, ਜਿਹੜਾ ਪਹਿਲਾ ਜਲ ਹੈ ਉਹ ਪਾਣੀ ਆ, ਦੂਸਰਾ ਜਲ ਜਿਹੜਾ ਹੈ ਉਹ ਅਗਨੀ ਹੈ, ਜਲ।
ਹਾਂਜੀ, ਜਲ ਦਾ ਭਾਵ ਜਲ ਨਾ ਕਿਸੇ ਚੀਜ਼ ਨੂੰ ਪਕਾਉਣਾ,
ਪਕਾਉਣਾ
ਮਤਲਬ ਗੁਰੂ ਜਿਵੇਂ ਗਿਆਨ ਪਕਾਉਂਦਾ ਤੇ ਉਵੇਂ
ਹਾਂਜੀ
ਜਿਹੜੀ ਅੱਗ ਆ ਉਹ ਘੜੇ ਨੂੰ ਪਕਾਉਂਦੀ।
ਹਾਂਜੀ, ਇਸ ਜਲ ਜਿਹੜਾ ਆ, ਜਲ ਇਹਦਾ ਅਰਥ ਜਲ ਬਿਨ ਕੁੰਭ ਨਾ ਹੋਏ, ਇਹ ਅਸਲ ਦੇ ਵਿੱਚ ਜਲ ਜਿਹੜਾ ਆ ਉਹ ਜਿਹੜਾ ਜਦੋਂ ਘੁਮਿਆਰ ਆਵੇ ਦੇ ਵਿੱਚ ਪਾਉਂਦਾ ਆ, ਅਗਨੀ ਦੇ ਵਿੱਚ ਉਹਨੂੰ ਪਕਾਉਂਦਾ ਆ, ਉਸ ਨੂੰ ਕਹਿੰਦੇ ਨੇ ਕੁੰਭ। ਉਹ ਉਦੋਂ ਪੱਕਾ ਘੜਾ ਬਣਦਾ, ਫੇਰ ਜਾ ਕੇ ਉਹਦੇ ਵਿੱਚ ਪਾਣੀ ਟਿਕਦਾ ਹੈ। ਸੋ ਜੇ ਅਸੀਂ ਗੁਰੂ ਸਾਹਿਬ ਦੀ ਮਤਲਬ ਥੋੜੇ ਹੋਰ ਡੂੰਘੀ ਵਿਆਖਿਆ ਦੇ ਵੱਲ ਜਾਈਏ ਤਾਂ ਪਹਿਲੀ ਪੰਕਤੀ ਦੇ ਵਿੱਚ ਵੀ ਤਿੰਨ ਪਾਤਰ ਹੀ ਨੇ, ਇੱਕ ਕੁੰਭ ਹੈ, ਘੜਾ ਆ, ਇੱਕ ਜਲ ਹੈ, ਤੇ ਦੂਸਰਾ ਜਿਹੜਾ ਆ ਜਲ ਹੈ, ਉਸਨੂੰ ਜਾਲਣ ਨਾਲ ਜਾਂ ਘੁਮਿਆਰ ਕਹਿ ਲਓ ਜਾਂ ਪਕਾਉਣ ਦੇ ਨਾਲ। ਸੋ ਪਹਿਲੇ ਵੀ ਤਿੰਨ ਨੇ, ਮਿੱਟੀ ਅਗਨੀ ਜਲ, ਤੇ ਦੂਸਰਾ ਵੀ ਹੈ ਗਿਆਨ ਗੁਰੂ ਤੇ ਮਨ। ਸੋ ਪਕਾਉਣ ਤੋਂ ਬਿਨਾਂ ਘੜਾ ਨਹੀਂ ਬਣਦਾ, ਅਗਨੀ ਦੇ ਵਿੱਚ ਪਕਾਉਣ ਤੋਂ ਬਿਨਾਂ ਘੜਾ ਨਹੀਂ ਬਣਦਾ, ਔਰ ਘੜੇ ਦੇ ਵਿੱਚ ਹੀ ਜਲ ਟਿਕਦਾ ਆ। ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਔਰ ਗਿਆਨ ਦੇ ਨਾਲ ਹੀ ਜਿਹੜਾ ਮਨ ਬੱਝਿਆ ਰਹਿੰਦਾ ਹੈ। ਇਹਨਾਂ ਸਲੋਕਾਂ ਦਾ ਇਹ ਸਿੱਧਾ ਸਿੱਧਾ ਅਰਥ ਹੈ। ਹੁਣ ਦਲਜੀਤ ਸਿੰਘ ਜੀ, ਜਿਹੜੀ ਪੌੜੀ ਆ ਉਹ ਵੀ ਬੜੀ ਅਲੈਦਾ ਤਰੀਕੇ ਦੇ ਨਾਲ ਸਾਨੂੰ ਵਾਚਣੀ ਪੈ ਰਹੀ ਹੈ, ਦੇਖਣੀ ਹੈ ਕਿ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਏ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ, ਪੜਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ। ਹੁਣ ਇਸ ਦੇ ਵਿੱਚ ਹਰ ਤਰੀਕੇ ਨਾਲ ਵੱਖਰੇ ਵੱਖਰੇ ਕਥਾਕਾਰਾਂ ਨੇ ਕਥਾ ਕੀਤੀ ਹੋਈ ਆ, ਪਰ ਜੇ ਅਸੀਂ ਇਹਨੂੰ ਡੂੰਘਾਈ ਦੇ ਵਿੱਚ ਜਾਈਏ ਤਾਂ ਇਹ ਸ਼ਾਇਦ ਬਾਬਰ ਵੇਲੇ ਦੀ ਰਚਨਾ ਗੁਰੂ ਸਾਹਿਬ ਨੇ ਕੀਤੀ ਹੋਈ ਹੈ ਕਿ ਉਸ ਟਾਈਮ ਜਦੋਂ ਹਮਲਾ ਕੀਤਾ, ਉਸਨੇ ਬਹੁਤ ਧਰਮ ਦਾ ਘਾਣ ਕੀਤਾ, ਉਸਨੇ ਰਾਜੇ ਵੀ ਮਾਰੇ, ਰਾਣੀਆਂ ਵੀ ਮਾਰੀਆਂ, ਲੋਕ ਵੀ ਮਾਰੇ, ਪਿੰਡਾਂ ਦੇ ਪਿੰਡ ਵੀ ਸਾੜੇ, ਤੇ ਉਸਨੇ ਸਾਧ ਵੀ ਮਾਰੇ ਬਹੁਤ, ਧਰਮ ਕਨਵਰਟ ਕਰਨ ਦੇ ਲਈ ਬਹੁਤ ਕੁਛ ਉਹਨੇ ਘਾਣ ਕੀਤਾ। ਤਾਂ ਇਹ ਇਉਂ ਜਾਪਦਾ ਆ ਕਿ ਉਸ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਸਾਹਿਬ ਨੇ ਇਹ ਪੌੜੀ ਉਚਾਰੀ ਹੈ, ਤੇ ਉਸ ਲਹਿਜੇ ਦੇ ਨਾਲ ਇਹੋ ਭਾਵ ਬਣਦਾ ਹੈ ਕਿ ਜੇ ਕੋਈ ਸਭਾ ਜਾਂ ਕਾਨੂੰਨ ਕਿਸੇ ਨੂੰ ਗੁਨਾਹਗਾਰ ਹੋਣ ਦਾ ਫਤਵਾ ਪੜ ਦੇਵੇ, ਭਾਵ ਕਿ ਦੋਸ਼ੀ ਕਰਾਰ ਦੇ ਦੇਵੇ, ਤਾਂ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਕਿਤੇ ਉਹ ਰੱਬ ਦਾ ਸੱਚਾ ਭਗਤ ਤਾਂ ਨਹੀਂ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ, ਤੇ ਜੇ ਫਤਵਾ ਪੜਨ ਵੇਲੇ ਤੁਸੀਂ ਕਿਸੇ ਜਿਹੜਾ ਗੁਨਾਹਗਾਰ ਹੈ ਉਹਨੂੰ ਗੁਨਾਹਗਾਰ ਸਾਬਤ ਕਰ ਦਿਓ, ਵੀ ਇਹ ਗੁਨਾਹਗਾਰ ਹੈ ਕਾਨੂੰਨ ਦੇ ਹਿਸਾਬ ਦੇ ਨਾਲ, ਕਾਨੂੰਨ ਨੂੰ ਪੜ੍ਹ ਕੇ ਉਹਨੂੰ ਗੁਨਾਹਗਾਰ ਸਾਬਤ ਕਰ ਦਿਓ, ਤਾਂ ਇਹ ਜ਼ਰੂਰ ਖਿਆਲ ਰੱਖੋ ਕਿ ਉਹ ਕਿਤੇ ਰੱਬ ਦਾ ਭਗਤ ਤਾਂ ਨਹੀਂ, ਓਮੀ ਸਾਧ ਤਾਂ ਨਹੀਂ। ਜਿਸ ਤਰ੍ਹਾਂ ਹੁਣ ਮੁਸਲਮਾਨ ਸ਼ਰੀਅਤ ਹੈ, ਉਹ ਕਹਿ ਰਹੇ ਨੇ ਕਿ ਬਾਕੀ ਸਾਰੇ ਕਾਫਿਰ ਨੇ ਉਹਨਾਂ ਦੀ ਕਿਤਾਬ ਦੇ ਮੁਤਾਬਕ, ਠੀਕ ਹੈ ਨਾ? ਤਾਂ ਕਹਿੰਦੇ ਉਹ ਜਿਹੜਾ ਸੋਚ ਲਓ ਆਪਣੀ ਕਿਤਾਬ ਪੜ੍ਹਨ ਤੋਂ ਪਹਿਲਾਂ ਕਿ ਜਿਹਨਾਂ ਨੂੰ ਤੁਸੀਂ ਗੁਨਾਹਗਾਰ ਕਹਿ ਰਹੇ ਹੋ ਉਹ ਕਿਤੇ ਰੱਬ ਦੇ ਬੰਦੇ ਤਾਂ ਨਹੀਂ, ਓਮੀ ਸ਼ਬਦ ਦੇ
ਓਮ ਮਤਲਬ ਪਰਮਾਤਮਾ ਨੂੰ ਜਪਣ ਵਾਲਾ,
ਹਾਂਜੀ,
ਓਮੀ ਕਿਸੇ
ਓਮੀ
ਖਾਸ ਫਿਰਕੇ ਦਾ ਨਹੀਂ ਆ,
ਹਾਂਜੀ,
ਓਮ ਦਾ ਭਾਵ
ਸ਼ਬਦ, ਹਾਂਜੀ ਸ਼ਬਦ, ਇੱਥੇ ਸ਼ਬਦ ਉਹੀ ਆ ਜਾਂਦਾ ਨਾ, ਕਿਉਂਕਿ ਅਸੀਂ ਉਸ ਸ਼ਬਦ ਦੀ ਗੱਲ ਕਰ ਰਹੇ ਨਾ, ਪੌੜੀ ਵੀ ਮੱਧ ਦੀ ਆ ਰਹੀ ਹੈ, ਸੋ ਸ਼ਬਦ ਦਾ ਗਿਆਨ ਹੈ, ਪਹਿਲਾਂ ਵੀ ਅਸੀਂ ਸਲੋਕਾਂ ਸ਼ਬਦ ਦੀ ਗੱਲ ਕਰੀ, ਸੋ ਉਹ ਜਿਹੜਾ ਓਅੰਕਾਰ ਹੈ ਉਹ ਵੀ ਸ਼ਬਦ ਹੈ, ਕਿ ਕਿ ਉਹ ਜਿਹੜੇ ਜਿਹੜੇ ਸਾਧ ਨੂੰ ਤੁਸੀਂ ਮਾਰ ਰਹੇ ਆ ਕਾਫਿਰ ਕਹਿ ਕੇ, ਕਿਤੇ ਉਹ ਓਅੰਕਾਰ ਦਾ ਧਾਰਨੀ ਤਾਂ ਨੀ, ਉਹ ਸ਼ਬਦ ਦਾ ਧਾਰਨੀ ਤਾਂ ਨੀ, ਰੱਬ ਦਾ ਬੰਦਾ ਤਾਂ ਨੀ, ਰੱਬ ਹੀ ਤਾਂ ਨੀ ਕਿਤੇ ਉਹ? ਇਸ ਗੱਲ ਦਾ ਕਹਿੰਦੇ ਖਿਆਲ ਰੱਖੋ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਵਿਚਾਰੀਏ। ਤੇ ਕਹਿੰਦੇ ਨੇ ਕਿ ਦੁਨੀਆਂ ਦੇ, ਇਸ ਤੋਂ ਪਹਿਲਾਂ ਆਪਾਂ ਥੋੜੀ ਹੋਰ ਵੀ ਗੱਲ ਕਰਨੀ ਹੈ ਕਿ ਦੁਨੀਆਂ ਦੇ ਵਿੱਚ ਅਕਸਰ ਮੌਕੇ ਆਉਂਦੇ ਨੇ ਜਦੋਂ ਜਿੱਦਾਂ ਹਾਕਮ ਤੇ ਭਗਤਾਂ ਨੂੰ, ਹਾਕਮ ਜਿਹੜੇ ਨੇ ਭਗਤਾਂ ਨੂੰ ਆਪਣੇ ਅਧੀਨ ਕਰਨ ਦੀ ਲਾਲਸਾ ਰੱਖਦੇ ਹਨ। ਪਰ ਕਹਿੰਦੇ ਭਗਤ,
ਗੁਰੂ ਸਾਹਿਬ ਨੇ ਫਰਕ ਵੀ ਦੱਸਿਆ ਨਾ, ਉਹ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ।
ਬਿਲਕੁਲ,
ਮਤਲਬ ਜੋੜ ਤੇ ਬਣ ਨਹੀਂ ਸਕਦਾ ਨਾ।
ਜੀ ਜੀ,
ਗੱਲ ਹੈ।
ਹਾਂਜੀ, ਉਹ ਕਹਿੰਦੇ ਕਿ ਪਰ ਭਗਤ ਨੂੰ ਕਹਿੰਦੇ ਰਾਜ ਕਾਜ ਨਾਲ ਕੋਈ ਸਨੇਹ ਨਹੀਂ ਹੁੰਦਾ, ਤੇ ਰਾਜਿਆਂ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਗਤ ਮਨਜ਼ੂਰ ਨਹੀਂ ਕਰਦੇ। ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਧਾਰਨਾ ਨੇ, ਜਿਵੇਂ ਹੁਣ ਭਗਤ ਪ੍ਰਹਲਾਦ ਹੈ, ਭਗਤ ਨਾਮਦੇਵ ਜੀ ਆ, ਭਗਤ ਕਬੀਰ ਜੀ ਆ, ਗੁਰੂ ਅਰਜਨ ਪਾਤਸ਼ਾਹ ਨੇ, ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਸਾਹਿਬਜ਼ਾਦੇ ਨੇ, ਸਾਈ ਤਬਰੇਜ਼ੀ ਨੇ, ਮਨਸੂਰ ਹੈ, ਈਸਾ ਮਸੀਹ ਆ, ਹੈ ਨਾ। ਕਿੰਨੇ ਇਹੋ ਜਿਹੀਆਂ ਧਾਰਨਾ ਨੇ ਕਿ ਜਿੱਥੇ ਜਿਹੜਾ ਪ੍ਰੋਸੀਕਿਊਸ਼ਨ ਹੋਈ ਆ, ਕਾਨੂੰਨ ਨੇ, ਸਰਕਾਰ ਨੇ, ਮੌਕੇ ਦੇ ਹਾਕਮਾਂ ਨੇ ਭਗਤ ਪੁਰਸ਼ਾਂ ਨੂੰ ਸੂਲੀ ਤੇ ਵੀ ਟੰਗਿਆ, ਸ਼ਹੀਦ ਵੀ ਕੀਤਾ। ਹੁਣ ਪਹਿਲੇ ਗੁਰੂ ਸਾਹਿਬ ਨੂੰ ਵੀ ਬਾਬਰ ਨੇ ਫਤਵਾ ਦੇਣ ਦੀ ਕੋਸ਼ਿਸ਼ ਕੀਤੀ, ਇਸੇ ਵਰਤਾਰੇ ਨੂੰ ਗੁਰੂ ਸਾਹਿਬ ਨੇ ਇਸ ਪੌੜੀ ਦੇ ਵਿੱਚ ਸੰਭਾਵੀ ਕਾਨੂੰਨਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਭਗਤ ਦਾ ਦੁਨੀਆਂ ਦੇ ਵਿੱਚ ਵਿਚਰਨਾ ਅਤੇ ਸੰਸਾਰੀਆਂ ਦਾ ਦੁਨੀਆਂ ਦੇ ਵਿੱਚ ਵਿਚਰਨਾ ਬਹੁਤ ਵੱਖਰਾ ਆ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤੇ ਉਹ ਕਹਿੰਦੇ ਨੇ ਕਿ ਉਹ ਜਿਹੜਾ ਭਗਤ ਹੈ ਰੱਬ ਦੇ ਨਾਮ ਦੀ ਘਾਲਣਾ ਘਾਲਦਾ ਹੈ ਤੇ ਇਸੇ ਹੀ ਕਮਾਈ ਨੂੰ ਲੋਕਾਂ ਦੇ ਵਿੱਚ ਪ੍ਰਚਾਰਦਾ ਹੈ। ਇਹ ਪੰਕਤੀ ਹੈ ਕਿ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਹੋ ਪਚਾਰੀਏ। ਪਰ ਮੌਕੇ ਦੇ ਜਿਹੜੇ ਪਖੰਡੀ ਧਾਰਮਿਕ ਆਗੂ ਨੇ, ਉਹਨਾਂ ਨੂੰ ਭਗਤਾਂ ਨੂੰ ਉਹ ਆਪਣਾ ਸ਼ਰੀਕ ਸਮਝਦੇ ਨੇ ਤੇ ਧਰਮ ਦੀ ਆੜ ਲੈ ਕੇ ਰਾਜਿਆਂ ਦੇ ਕੰਨ ਭਰਦੇ ਨੇ, ਉਹ ਕੰਨ ਭਰ ਦਿੰਦੇ ਨੇ। ਰਾਜਿਆਂ ਨੂੰ ਫਰਮਾਨ ਇਹ ਹੈ ਕਿ ਭਗਤਾਂ ਦੇ ਵਿਰੁੱਧ ਕਿਤੇ ਕੋਈ ਐਸੀ ਕਲਾ ਜਾਂ ਕੰਮ ਨਾ ਕਰ ਬੈਠੋ ਜਿਸ ਕਾਰਨ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਹਾਰ ਨਾ ਪਵੇ। ਇਹ ਪੰਕਤੀ ਇਹ ਆ ਜਾਂਦੀ ਹੈ ਕਿ ਐਸੀ ਕਲਾ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ, ਕਿ ਹੇ ਰਾਜਨ।
ਹੁੰਦੀ ਵੀ ਆਪਾਂ ਪਿਛਲੇ ਦਿਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਮਨਾ ਕੇ ਹਟੇ ਹਾਂ, ਤੇ ਉਹਦੇ ਵਿੱਚ ਇੱਕ ਇਹ ਗੱਲ ਸਾਡੇ ਸਾਹਮਣੇ ਵੀ ਆਉਂਦੀ ਹੈ। ਵਜ਼ੀਰ ਖਾਨ ਨੇ ਉਹ ਹੁਕਮ ਕਰ ਦਿੱਤਾ ਸੀ ਉਹਨਾਂ ਦੇ ਕਾਜ਼ੀਆਂ ਦੇ ਆਖੇ ਲੱਗ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ, ਤੇ ਉਹ ਤਿੰਨ ਚਾਰ ਸਾਲਾਂ ਚ ਹੀ ਉਹ ਜਿਹੜਾ ਸਰਹੰਦ ਦਾ ਨਵਾਬ ਸੀ ਬੜਾ ਸਹਿਣ ਸ਼ਾਹ ਕਹਾਉਂਦਾ ਸੀ, ਉਹਦੇ ਸਾਰਾ ਮਿੱਟੀ ਚ ਮਿੱਟੀ ਮਿਲ ਗਿਆ ਸਾਰਾ ਕੁਝ।
ਹਾਂਜੀ, ਇਸ ਇਹੀ ਭਾਵਨਾ ਇਹਨਾਂ ਸ਼ਲੋਕਾਂ ਦੇ ਵਿੱਚ ਆ ਰਹੀ ਹੈ ਕਿ ਐਸੀ ਕਲਾ ਨਾ ਖੇਡੀਏ ਜਿਤ ਦਰਗਾਹ ਕਰੇ ਗਿਆ ਹਾਰੀਏ, ਵੀ ਇਹੋ ਜਿਹਾ ਕੰਮ ਨਾ ਕਿਤੇ ਕਰ ਬੈਠੋ ਜਿਹੜਾ ਰੱਬ ਦੀ ਦਰਗਾਹ ਦੇ ਵਿੱਚ ਤੁਹਾਡੇ ਜਿਹੜੇ ਉਹ ਤੁਸੀਂ ਹਾਰ ਜਾਓ। ਪੜ੍ਹਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਸੋ ਆਪਣੇ ਪੜ੍ਹੇ ਹੋਏ ਜਿਹੜੇ ਕਾਨੂੰਨੀ ਫਤਵੇ ਹੈ ਅਤੇ ਭਗਤ ਦੇ ਸੱਚੇ ਸ਼ਬਦ ਦਾ ਧਾਰਨੀ ਹੋਣ ਦੀਆਂ ਵਿਚਾਰਾਂ ਕਰੋ। ਹੇ ਰਾਜਨ, ਤੁਸੀਂ ਇਹ ਵਿਚਾਰ ਕਰੋ ਕਿ ਤੁਹਾਡਾ ਕਾਨੂੰਨ ਕੀ ਕਹਿ ਰਿਹਾ ਤੇ ਦੂਸਰੇ ਪਾਸੇ
ਫਰਕ ਸਮਝੋ
ਤੇ ਤੁਸੀਂ ਭਗਤਾਂ ਨੂੰ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਤੁਸੀਂ ਉਹਨਾਂ ਨਾਲ ਕਿੱਦਾਂ ਵਿਹਾਰ ਕਰਨਾ ਇਹਦੇ ਬਾਰੇ ਵਿਚਾਰਾਂ ਕਰੋ ਆਪਣੇ ਰਾਜ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵੀ ਹੈ ਕਿ ਮੂੰਹ ਚੱਲੇ ਸੋ ਅੱਗੇ ਮਾਰੀਏ, ਵੀ ਜੇ ਤੁਸੀਂ ਮੂੰਹੋਂ ਮੂੰਹ ਕਿਸੇ ਦੀ ਗੱਲ ਸੁਣਨੀ ਆ, ਰਾਜੇ ਨੇ ਆਪਣਾ ਦਿਮਾਗ ਨਹੀਂ ਵਰਤਣਾ।
ਚੁਗਲੀ ਸੁਣੀ ਨਾ ਰਾਜੇ ਨੇ,
ਚੁਗਲੀ ਹਾਂਜੀ, ਕਾਜੇ
ਆਨੰਦ ਦੀ ਚੁਗਲੀ ਸੁਣ ਲਈ।
ਹਾਂਜੀ ਹਾਂਜੀ, ਉਹ ਜਿਹੜੀ ਚੁਗਲੀ ਸੁਣਦਾ ਆ ਤੇ ਉਹ ਗੱਲਾਂ ਸੁਣਦਾ ਆ ਲੋਕਾਂ ਦੀਆਂ, ਸੁਣ ਕੇ ਉਹ ਜਿਹੜਾ ਕਿਸੇ ਨੇ ਲਿਖਿਆ ਹੋਇਆ ਕਾਨੂੰਨ ਹੈ ਉਹਦੇ ਆਧਾਰ ਤੇ ਚੱਲਣ ਦੀ ਕੋਸ਼ਿਸ਼ ਕਰਦਾ, ਆਪਣੀ ਮਤ ਵਿਚਾਰ ਨਹੀਂ ਕਰਦਾ ਉਹ ਮੌਕੇ ਦੇ ਹਿਸਾਬ ਦੇ ਨਾਲ। ਉਹ ਕਹਿੰਦੇ ਕਿ ਮੂੰਹ ਚੱਲੇ ਸੋ ਅੱਗੇ ਮਾਰੀਏ, ਜਿਹੜੇ ਫਿਰ ਇਸ ਹਿਸਾਬ ਦੇ ਨਾਲ ਮੌਕੇ ਦੀ ਮੌਕੇ ਕਾਨੂੰਨ ਬਣਾ ਕੇ ਚੁਗਲੀਆਂ ਸੁਣ ਕੇ ਪੜ੍ਹੀਆਂ ਕਿਤਾਬਾਂ ਦੇ ਵਿੱਚ ਪੜ੍ਹ ਕੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਅੰਤ ਦੇ ਵਿੱਚ ਖਾਤਮਾ ਹੁੰਦਾ ਆ, ਮੂੰਹ ਚੱਲੇ ਸੋ ਅੱਗੇ ਮਾਰੀਏ। ਜਿਸ ਤਰ੍ਹਾਂ ਤੁਸੀਂ ਉਦਾਹਰਣ ਦਿੱਤਾ ਵਜੀਦ ਖਾਨ ਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਚੁਗਲੀ ਸੁਣ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾ ਦਿੱਤਾ, ਹਾਲਾਂਕਿ ਇਸਲਾਮ ਧਰਮ ਦੇ ਵਿੱਚ ਬੱਚੇ ਅਤੇ ਇਸਤਰੀ ਨੂੰ ਇਹੋ ਜਿਹੇ ਕਾਨੂੰਨ ਨਹੀਂ ਲਾਗੂ ਹੁੰਦੇ, ਤੇ ਉਹਨਾਂ ਨੇ ਚੁਗਲੀ ਕਰਤੀ ਵੀ ਖੂਨ ਹੀ ਨਹੀਂ ਨਿਕਲਣ ਦੇਣਾ ਇਹਨਾਂ ਨੂੰ, ਬਿਨਾਂ ਖੂਨ ਨਿਕਲਣ ਤੋਂ ਹੀ ਮਾਰ ਦਿਓ, ਨੀਹਾਂ ਦੇ ਵਿੱਚ ਚਿਣ ਦਿਓ। ਹੋਇਆ ਕੀ ਫਿਰ, ਜਦੋਂ ਚੁਗਲੀ ਮੂੰਹ ਮੂੰਹ ਗੱਲ ਸੁਣੀ, ਰਾਜੇ ਨੇ ਆਪਣਾ ਦਿਮਾਗ ਨਹੀਂ ਵਰਤਿਆ, ਤੇ ਚਾਰ ਪੰਜ ਸਾਲ ਦੇ ਵਿੱਚ ਹੀ ਜੋ ਹਸ਼ਰ ਉਸ ਦੇ ਰਾਜ ਦਾ ਹੋਇਆ ਤੇ ਉਹਨਾਂ ਦਾ ਹੋਇਆ, ਇਹ ਸਾਰਾ ਸਿੱਖ ਇਤਿਹਾਸ ਕੀ ਸਾਰਾ ਮਤਲਬ ਦੁਨੀਆਂ ਦਾ ਇਤਿਹਾਸ ਇਸ ਤੋਂ ਜਾਣੂ ਹੈ ਕਿ ਚੌਂ ਪੰਜਾਂ ਸਾਲਾਂ ਦੇ ਵਿੱਚ ਹੀ ਉਹ ਖਤਮ ਹੋ ਗਿਆ, ਰਾਜ ਜਿਹੜਾ ਜ਼ਲਮ ਹੋ ਗਿਆ ਉਹ ਤੇ ਲੋਕਾਂ ਦੇ ਮਨੋਂ ਲੈ ਗਿਆ। ਸੋ ਇਹ ਜਿਹੜੇ ਭਾਵ ਨੇ ਇਹ ਇਸ ਪੌੜੀ ਦੇ ਵਿੱਚ ਨੇ, ਤੇ ਕੁੱਲ ਮਿਲਾ ਕੇ ਅੱਧ ਦੀ ਪੌੜੀ ਆ, ਮੱਧ ਦੀ ਪੌੜੀ ਆ, ਤੇ ਇੱਥੇ ਸ਼ਬਦ ਗੁਰੂ ਦੇ ਪ੍ਰਗਟ ਹੋਣ ਦੀ ਪੂਰੀ ਮਹਿਮਾ ਆ ਇਹਨਾਂ ਸਲੋਕਾਂ ਦੇ ਵਿੱਚ। ਤੇ ਜਦੋਂ ਸ਼ਬਦ ਗੁਰੂ ਪ੍ਰਗਟ ਹੁੰਦਾ ਤੇ ਫੇਰ ਸਮਝ ਆਉਂਦੀ ਹੈ ਕਿ ਸ਼ਬਦ ਕੀ ਆ ਤੇ ਆਤਮਾ ਕੀ ਆ, ਉਹ ਭਾਵ ਵੀ ਸਾਰੇ ਸਮਝ ਆ ਜਾਂਦੇ ਨੇ।
ਜਦੋਂ ਸ਼ਬਦ ਪ੍ਰਗਟ ਹੁੰਦਾ ਹੈ
ਜੀ,
ਤੇ ਫਿਰ ਹਿਰਦਾ ਜਿਹੜਾ ਇਹ ਕਹਿ ਲੋ ਸਰੂਰ ਵਿੱਚ ਠੰਡਕ ਵਿੱਚ ਆ ਜਾਂਦਾ ਹੈ, ਤੇ ਉਹ ਅਲਫਾਜ਼ ਜਿਹੜੇ ਗੁਰੂ ਸਾਹਿਬ ਨੇ ਰਹਾਓ ਦੀ ਬੰਦ ਵਿੱਚ ਉਚਾਰੇ ਨੇ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ, ਉਹ ਆਪਣੇ ਆਪ ਹੀ ਸਾਡੇ ਹਿਰਦੇ ਚੋਂ ਪ੍ਰਗਟ ਹੋ ਜਾਂਦੇ ਨੇ, ਉਹ ਸਾਹਮਣੇ ਆ ਜਾਂਦੇ ਨੇ। ਤਾਂ ਅਮਨਦੀਪ, ਅੱਜ ਇਸ ਪੌੜੀ ਨੂੰ ਵਿਚਾਰਦਿਆਂ ਬੜਾ ਆਨੰਦ ਆਇਆ, ਤੇ ਇਹ ਵੀ ਆਸ ਕਰਦੇ ਹਾਂ ਕਿ ਸਰੋਤਿਆਂ ਨੂੰ ਵੀ ਇਸ ਕਥਾ ਵਿਚਾਰ ਦਾ ਜ਼ਰੂਰ ਆਨੰਦ ਆਇਆ ਹੋਏਗਾ। ਤੋ ਜੇ ਸਮੇਂ ਵੱਲ ਝਾਤੀ ਮਾਰੀਏ ਤੇ ਸਮੇਂ ਦੀ ਸਮਾਪਤੀ ਹੋ ਰਹੀ ਹੈ, ਤੇ ਅੱਜ ਦੀ ਕਥਾ ਵਿਚਾਰ ਫਿਰ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਜਿਵੇਂ ਥੋੜਾ ਥੋੜਾ ਬਦਲਾਓ ਤੁਸੀਂ ਇਸ ਪੌੜੀ ਦੇ ਅਰਥਾਂ ਵਿੱਚ ਤੁਸੀਂ ਵੇਖਿਆ, ਕਿਤੇ ਨਾ ਕਿਤੇ ਆਮ ਪੁਰਾਤਨ ਜਿਹੜੀਆਂ ਕਥਾਵਾਂ ਜੋੜ ਜੋੜ ਕੇ ਕੀਤੀਆਂ ਹੋਈਆਂ ਕਥਾ ਨੇ, ਜੇ ਤੁਸੀਂ ਵੀ ਸਰੋਤਿਓ ਇਸ ਵਿੱਚ ਕੁਝ ਚੰਗਾ ਹੋਰ ਇਸ ਤੋਂ ਵੀ ਚੰਗਾ ਕੁਝ ਚਾਹੋ, ਕਿਉਂਕਿ ਇਹ ਤੇ ਖੁੱਲਾ, ਅਸੀਂ ਤੇ ਸਿਲੇਬਸ ਖੁੱਲਾ ਛੱਡਿਆ, ਜਿਹੜਾ ਮਰਜ਼ੀ ਸਰੋਤ ਹੈ ਇਸ ਵਿੱਚ ਗੱਲ ਕਰ ਸਕਦਾ ਹੈ, ਤੇ ਸਾਡੇ ਨਾਲ ਤੁਸੀਂ ਸਾਂਝ ਜ਼ਰੂਰ ਕਰਿਓ, ਆਪਣੇ ਸੁਝਾਓ ਆਪਣੀ ਕੀਮਤੀ ਰਾਏ ਸਾਨੂੰ ਜ਼ਰੂਰ ਭੇਜਿਓ। ਤੇ ਹੋਈਆਂ ਅੱਜ ਦੇ ਪ੍ਰੋਗਰਾਮ ਦੀ ਪੇਸ਼ਕਾਰੀ ਚ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਦੇ ਹਾਂ, ਇਜਾਜ਼ਤ ਨਾ ਕਰਦੇ ਮੈਂ ਵੀ ਤੇ ਅਮਨਦੀਪ ਵੀ, ਤੇ ਨਾਲੇ ਹੁਣ ਇਜਾਜ਼ਤ ਮੰਗਦੇ ਹਾਂ। ਅਮਨਦੀਪ ਇਜਾਜ਼ਤ ਲਈਏ ਫਿਰ
ਜੀ, ਬਿਲਕੁਲ,
ਫਤਿਹ ਗਜਾਈਏ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ,
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ, ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ ਸ਼ਿਵਾ ਹੈ ਗੁਰੂ।